ਆਲੋਕ ਮਹੱਲਾ ਦੂਜਾ ਨੌ ਫਕੀਰੈ ਪਾਤਸ਼ਾਹ ਮੂਰਖ ਪੰਡਤ ਨਾਉ ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆ ਨਾਉ ਫਕੀਰੈ ਪਾਤਸ਼ਾਹ ਮੂਰਖ ਪੰਡਿਤ ਨਾਉ ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆ ਇਲਤ ਕਾ ਨਾਉ ਚੌਧਰੀ ਕੂੜੀ ਪੂਰੇ ਥਾਂ ਨਾਨਕ ਗੁਰਮੁਖ ਜਾਣੀਐ ਕਲ ਕਾ ਇਹੋ ਨਿਆਉ ਨਾਨਕ ਗੁਰਮੁਖ ਜਾਣੀਐ ਕਲ ਕਾ ਇਹੋ ਨਿਆਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਤਿਤ ਪਾਵਨ ਅੰਤਰਜਾਮੀ ਗੁਰਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਵਾਰੀ ਸਤਸੰਗੀ ਜਨੋ, ਹਰ ਰੋਜ਼ ਆਪ ਜੀ ਦੂਸਰੇ ਗੁਰਦੇਵ ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਬਚਨ ਧੁਰ ਕੀ ਬਾਣੀ ਦੀ ਵਿਚਾਰ ਵਿਆਖਿਆ ਸਰਵਣ ਕਰਕੇ ਹਜ਼ੂਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਆ ਰਹੇ ਹੋ। ਅੱਜ ਦਾ ਜੋ ਸ਼ਲੋਕ ਹੈ ਇਹਦੇ ਅੰਦਰ ਸਤਿਗੁਰੂ ਜੀ ਨੇ ਸੰਸਾਰ ਦੇ ਅੰਦਰ ਜਦੋਂ ਮਨੁੱਖ ਦੀ ਮਤ ਨੀਵੇਂ ਪੱਧਰ ਤੇ ਚਲੀ ਜਾਂਦੀ ਹੈ, ਹਜ਼ੂਰ ਨੇ ਕਿਹਾ ਉਸ ਨੂੰ ਕਲਯੁੱਗ ਕਿਹਾ ਜਾਂਦਾ ਹੈ। ਕਲਯੁੱਗ ਕਿਸੇ ਖਾਸ ਸਮੇਂ ਦਾ ਨਾਂ ਨਹੀਂ ਹੈ, ਜਿਵੇਂ ਕਿ ਮੰਨਿਆ ਗਿਆ ਹੈ ਕਿ ਸਭ ਤੋਂ ਪਹਿਲਾਂ ਸਤਯੁੱਗ ਸੀ, ਉਹਦੀ ਉਮਰ ਵੀ ਲਿਖੀ ਹੋਈ ਮਿਲਦੀ ਹੈ। ਫਿਰ ਕਹਿੰਦੇ ਤ੍ਰੇਤਾ, ਦੁਆਪਰ ਤੇ ਕਲਯੁੱਗ, ਇਹ ਚਾਰ ਯੁੱਗ ਹਿੰਦੁਸਤਾਨ ਦੀ ਸਭਿਅਤਾ ਵਿੱਚ ਮੰਨੇ ਗਏ ਨੇ। ਪਰ ਸਤਿਗੁਰਾਂ ਨੇ ਇੱਥੇ ਬਚਨ ਕੀਤੇ ਕਲਯੁੱਗ ਦੀ ਨਿਸ਼ਾਨੀ ਕੀ ਹੈ। ਕਲਯੁੱਗ ਦੀ ਨਿਸ਼ਾਨੀ ਹੈ ਕਿ ਮਨੁੱਖ ਦੀ ਜਿਹੜੀ ਸੋਚਣ ਦੀ ਜੁਗਤ ਹੈ ਉਹ ਪੁੱਠੀ ਹੋ ਜਾਂਦੀ ਹੈ। ਸੋਨਾ ਉਸ ਨੂੰ ਮਿੱਟੀ ਦਿਸਦੀ ਹੈ, ਮਿੱਟੀ ਸੋਨਾ ਦਿਸਦਾ ਹੈ। ਅੰਮ੍ਰਿਤ ਉਸ ਨੂੰ ਕੌੜਾ ਲੱਗਦਾ ਹੈ ਤੇ ਜ਼ਹਿਰ ਉਹਨੂੰ ਮਿੱਠੀ ਲੱਗਦੀ ਹੈ। ਸੋਚ ਜਿਹੜੀ ਹੈ ਉਲਟ ਹੋ ਗਈ, ਹਰ ਇੱਕ ਚੀਜ਼ ਨੂੰ ਉਲਟ ਸਮਝਦਾ ਹੈ। ਵੈਸੇ ਦੋ ਤਰ੍ਹਾਂ ਦੀ ਦ੍ਰਿਸ਼ਟੀ ਗਿਣੀ ਗਈ ਹੈ, ਇੱਕ ਧਰਮ ਦ੍ਰਿਸ਼ਟੀ ਹੈ, ਇੱਕ ਚਰਮ ਦ੍ਰਿਸ਼ਟੀ ਹੈ। ਧਰਮ ਦੀ ਦ੍ਰਿਸ਼ਟੀ ਤੇ ਚਰਮ ਦੀ ਦ੍ਰਿਸ਼ਟੀ, ਯਾਨੀ ਕਿ ਚੰਮ ਨਾਲ ਪ੍ਰੀਤ ਪਾਉਣ ਵਾਲੀ ਦ੍ਰਿਸ਼ਟੀ ਜਿਹੜੀ ਪਦਾਰਥਾਂ ਨਾਲ ਸਨੇਹ ਕਰਦੀ ਹੈ, ਉਹਨਾਂ ਦੋਵਾਂ ਮਨੁੱਖਾਂ ਦੀ ਸੋਚ ਆਪਸ ਵਿੱਚ ਕਦੀ ਨਹੀਂ ਮਿਲੇਗੀ। संसारी होर पासियों सोचना शुरू करता है, ते जिहड़ा धार्मिक बंदा वो हर एक चीज नूं दूसरे पासियों तोड़दा है। दोवां दा आपो अपना तोलण दा सोचण दा परखण दा तरीका बिल्कुल वखरा है। जिन्हों धार्मिक बंदा कहेगा भी यह बिल्कुल नाशमान है, कौड़ी चीज है संसार। आपां धन गुरु ग्रंथ साहिब जी दी पवित्र बाणी विच ये शब्द पढ़ने हैं, जिदे विच गुरु तेग बहादुर साहिब जी ने कहा कि संसार झूठा है, संसार नाशमान है। दूजे पासे गुरु अर्जन देव सच्चे पातशाह जी ने सुखमणि साहिब दे विच संसारी बंदे दी बिरती दा वर्णन कीता है। उहदे विच उह कहिंदे ने कि दृढ़ कर मानै मनै प्रतीत, काल न आवै मूड़े चीत, वैर विरोध काम क्रोध मोह, झूठ विकार महालोभ त्रोह, इहो जुगत बिहाने कई जन्म, नानक राख लेहो आपन कर करम। संसारे दी संसार हर एक चीज नूं संसारी सोच वाला मनुख वो दूसरे ढंग नाल देखदा है। भगत कबीर जी ने भी इहदा वर्णन किया, वो कहिंदे ने जदों बंदे दी अख ते पड़दा होवे उहदे अंदर विचारधारा जिहड़ी है होर ढंग दी होवे ते उस नूं निब्बू जिहड़ा है वो अंब लगदा है, ते अंब जिहड़ा है वो निब्बू वर्गा प्रतीत हुंदा है। दोवां दे विच इन्ना फर्क उहनूं प्रतीत हुंदा है। यानी कि धर्म दृष्टि जिहड़ी है उहदे सोचण दा तरीका वखरा है, ते जिहड़ी पदार्थ वाली संसारी बिरती है उहदा तरीका इक होर तरां दा है। इस करके गुरु साहिब ने बाणी विच वचन कीते, कहिंदे इन्हां दो तरां दे आदमियां दा आपस विच कदी जोड़ नहीं पैंदा, क्योंकि विचार नहीं मिलदे। दोवां दा बड़ा फर्क है। इतिहास वल झाती मार के वेखीए और गुरु ग्रंथ साहिब जी दे विच वी इह वचन आउंदा है। जरूरी नहीं कि इह इक पिता ते पुत्तर दी सांझ दी गल है। जिद्दण विचारां विच विरोधता हो जाए ते गुरु ग्रंथ साहिब जी दी बाणी दे अंदर प्यो पुत्तां दा जिक्र आया है, प्यो कहिंदा रब है नहीं ते पुत्तर कहिंदा मैं रब तो बिना जी नहीं सकदा। असा दी वार दे अखीर ते भगत प्रहलाद जी दा नाम आउंदा है कि हर जुग जुग भगत उपाया, पैज रखदा आया राम राजे, हरनाक्ष दुष्ट हर मारिया प्रहलाद तराया। हुण जे वेखीए ते हरनाक्ष और प्रहलाद कोई इहने भी बड़ी दूर दा रिश्ता है, प्यो ते पुत्र दा रिश्ता है। संसार दा ढांचा ही इस तरह दा है। जरूरी नहीं कि एक पिता धार्मिक है पुत्र बिल्कुल उस तरह चलेगा। यह ठीक है, समाज की एक मंत्र है, यतन होना चाहिए कि हर एक जिहड़ी अगली पनीरी है वो अपने रहबरां दे अपने वड्डियां दे नक्शे कदम ते तुरे। इहदे वास्ते अत जरूरी है जोर लाना चाहिए है, ताकत लानी चाहिए है, संभव होना चाहिए, तरीके होने चाहिए कि वड्डियां दे नक्शे कदम ते अगों औलाद तुरे। यह बड़ा जरूरी है और तुरदी भी है। तकरीबन 90% औलाद प्रभावित होंदी है मां बाप तो, असर पैंदा है। जिवें दा मां बाप सी, प्यो दादा सी, नानके सन, किसे ना किसे दा पक्ष विचों बंदा खिचेगा, उहदे वांग जीवेगा। पर कुदरत जिहड़ी है किसे भी चीज दे उत्ते बिल्कुल पक्की लीक नहीं वजण दिंदी समाज दी, कि समाज ने इस गल नूं सही सिद्ध कर दिता है ते सारा ठीक इसे तरह होवेगा। नहीं, 100 विचों 2, 4, 5, 10 इस तरह दे परिवार तुहानूं मिलणगे कि पिता जिहड़ा है वह हर रोज दारू पीण तो बिना नहीं रहिंदा, ते पुत्र कहिंदा मैं बाणी पढ़न तो बिना मेरी शाम नहीं गुजरनी। किन्ना विरोध है, ਜਦਕਿ ਅਸੀਂ ਕਹਿੰਦੇ ਹਾਂ ਵੀ ਪਿਤਾ ਘਰ ਵਿੱਚ ਜਿਹੜਾ ਕੰਮ ਕਰੇ ਪੁੱਤਰ ਉਹਦੇ ਤੋਂ ਪ੍ਰਭਾਵਿਤ ਹੋ ਕੇ ਕਰੇਗਾ, ਪਰ ਸਾਰਿਆਂ ਥਾਵਾਂ ਤੇ ਨਹੀਂ। ਦੂਸਰੇ ਪਾਸੇ ਇੱਕ ਪਾਸੇ ਪਿਤਾ ਧਾਰਮਿਕ ਹੈ, ਪੁੱਤਰ ਦੇ ਵਿੱਚ ਧਰਮ ਦਾ ਪਿਆਰ ਨਹੀਂ, ਉਹ ਯਤਨ ਵੀ ਕਰਦਾ ਉਹਦੇ ਅੰਦਰ ਗੱਲ ਬੈਠਦੀ ਨਹੀਂ। ਇਹਦਾ ਕਾਰਨ ਹੈ ਕਿ ਕੁਦਰਤ ਸੰਸਾਰ ਵੱਲੋਂ ਕਿਸੇ ਵੀ ਬਣਾਏ ਹੋਏ ਨਿਯਮ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਹੋਣ ਦਿੰਦੇ, ਨਹੀਂ ਤਾਂ ਉਹਨੂੰ ਰੱਬ ਕੌਣ ਕਵੇ। ਜੇ ਬੰਦੇ ਦੇ ਬਣਾਏ ਹੋਏ ਨਿਯਮ ਸਾਰੇ ਦੇ ਸਾਰੇ ਇਸ ਧਰਤੀ ਤੇ ਲਾਗੂ ਹੋ ਗਏ, ਜ਼ਰੂਰ ਵੱਖਰਾਪਣ ਕਰਦੇ। ਤੁਸੀਂ ਵੇਖੋ ਆਮ ਤੌਰ ਤੇ ਬੱਚੇ ਜਨਮ ਲੈਂਦੇ ਨੇ ਤੇ ਤੁਸੀਂ ਵੇਖੋ ਕਿ 95-98% ਵੇਖਣ ਵਿੱਚ ਆਉਂਦਾ ਹੈ ਕਿ ਇੱਕ ਮਾਂ ਹੈ, ਇੱਕੋ ਹੀ ਬੱਚਾ ਜਨਮ ਲਏਗਾ। ਇਹ ਬਿਲਕੁਲ ਇੱਕ ਸੰਵਿਧਾਨ ਹੈ, ਪਰ ਕੁਦਰਤ ਨੇ ਕਿਹਾ ਵੀ ਇਸ ਨੇਮ ਨੂੰ ਵੀ ਤੋੜਨਾ ਹੈ। ਉਹਨੇ ਆਪਣੀ ਮਰਜ਼ੀ ਕਰਨੀ, ਬਦਲ ਸਕਦਾ ਹੈ। ਉਹਨੇ ਕਿਤੇ ਕਿਤੇ 100 ਪਿੱਛੇ 1-2 ਮਾਂ ਇਸ ਤਰ੍ਹਾਂ ਦੀ ਹੋਵੇਗੀ ਜਿਹੜੀ 2 ਬੱਚਿਆਂ ਨੂੰ ਇਕੱਠੇ ਜਨਮ ਦੇਵੇਗੀ। ਔਰ ਕੁਦਰਤ ਇੱਥੋਂ ਤੱਕ ਵੀ ਚਲੀ ਜਾਂਦੀ, ਉਹ ਕਈ ਵਾਰੀ 2 ਦੀ ਥਾਂ ਤੇ 4-4, 5-5 ਬੱਚਿਆਂ ਨੂੰ ਇੱਕ ਮਾਂ ਜਨਮ ਦਿੰਦੀ ਹੈ। ਉਹਦਾ ਕਾਰਨ ਕੀ ਏ? ਕਿਤੇ ਬੰਦਾ ਆਪਣੇ ਬਣਾਏ ਹੋਏ ਨਿਯਮਾਂ ਦਾ ਹੰਕਾਰ ਨਾ ਕਰ ਲਏ ਕਿ ਮੈਂ ਇਹ ਸੋਚਿਆ ਸੀ ਬਣਾਇਆ। ਕੋਈ ਵਿਗਿਆਨਕ ਇਹ ਨਾ ਕਹਿ ਦੇਵੇ ਕਿ ਮੈਂ ਇਹ ਸਿੱਧ ਕਰ ਦਿੱਤਾ ਤੇ ਇਹ ਇਸੇ ਤਰ੍ਹਾਂ ਚੱਲ ਸਕਦਾ। ਨਹੀਂ, ਰੱਬ ਕਹਿੰਦੇ ਉਸ ਨੂੰ ਨੇ ਹੁਣ ਤੱਕ ਸਿੱਧ ਹੋ ਗਿਆ ਕਿ ਪਾਣੀ ਜਿਹੜਾ ਪਹਾੜ ਵੱਲੋਂ ਇਧਰ ਦੱਖਣ ਵੱਲ ਵਹਿੰਦਾ, ਅੱਜ ਉਹਦੀ ਮੌਜ ਆ ਜਾਏ ਤੇ ਜੇ ਉਹਦੀ ਮਰਜ਼ੀ ਆ ਜਾਏ ਤੇ ਉਹ ਪਲਾਂ ਦੇ ਵਿੱਚ ਨੀਵੇਂ ਪਾਸੇ ਉੱਚੇ ਪਹਾੜਾਂ ਵੱਲ ਨੂੰ ਪਾਣੀ ਚਲਾ ਸਕਦਾ। ਰੱਬ ਦੇ ਅਰਥ ਹੀ ਇਹ ਨੇ, ਪਰਮਾਤਮਾ ਦੇ ਅਰਥ ਕੀ ਨੇ? ਜੋ ਸੰਭਵ ਨਹੀਂ, ਜਿਸ ਨੂੰ ਆਦਮੀ ਦਾ ਦਿਮਾਗ ਨਹੀਂ ਮੰਨਦਾ, ਉਹ ਕਰਕੇ ਦਿਖਾ ਦੇਣਾ। ਔਰ ਸਾਡੇ ਹੰਕਾਰ ਨੂੰ ਤੋੜਨ ਵਾਸਤੇ ਠੀਕ ਹੈ ਕੁਝ ਨਿਯਮ ਮੰਨਣੇ ਪੈਂਦੇ ਨੇ, ਪਰ ਸਤਿਗੁਰੂ ਨੇ ਕਿਹਾ ਹੰਕਾਰ ਨਾ ਕਰੀ। ਰੱਬ ਬੜਾ ਸਮਰੱਥ ਹੈ, ਉਹ ਜਿੱਥੇ ਪਾਣੀ ਦੇ ਸਮੁੰਦਰ ਨੇ ਉਥੇ ਪਹਾੜ ਬਣਾ ਸਕਦਾ ਹੈ, ਜਿੱਥੇ ਉੱਚੇ ਪਹਾੜ ਨੇ ਉਥੇ ਸਮੁੰਦਰ ਨੂੰ ਜਨਮ ਦੇ ਸਕਦਾ ਹੈ। ਜਿਹੜਾ ਮਨੁੱਖ ਅੱਜ ਧਰਤੀ ਤੇ ਡਿੱਗਿਆ ਪਿਆ, ਜਿਹਦੇ ਕੋਲ ਨਾ ਸੰਸਾਰਕ ਧਨ ਹੈ, ਨਾ ਇੱਜ਼ਤ ਹੈ, ਨਾ ਉਹਦੇ ਕੋਲ ਧਰਮ ਦਾ ਧਨ ਹੈ, ਜੇ ਉਹਦੀ ਨਜ਼ਰ ਪੈ ਗਈ ਤੇ ਪਲਾਂ ਦੇ ਵਿੱਚ ਧਰਤੀ ਤੋਂ ਆਕਾਸ਼ ਤੇ ਲੈ ਜਾਏਗਾ, ਤੇ ਜੇ ਆਕਾਸ਼ ਵਾਲਿਆਂ ਤੇ ਉਹ ਨਾਰਾਜ਼ ਹੋ ਗਿਆ ਤੇ ਪਲਾਂ ਵਿੱਚ ਧਰਤੀ ਤੇ ਡੇਗ ਸਕਦਾ। ਗੁਰੂ ਦੇ ਤੇ ਪਰਮਾਤਮਾ ਦੇ ਅਰਥ ਹੀ ਇਹ ਨੇ। ਲੋਕ ਕਹਿੰਦੇ ਨੇ ਕਿ ਜਦੋਂ ਤੁਸੀਂ ਧਰਮ ਦੀ ਵਿਆਖਿਆ ਕਰੋ ਤੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਆਉਣੀਆਂ ਚਾਹੀਦੀਆਂ ਜਿਹੜੀ ਸਾਡੀ ਸਮਝ ਵਿੱਚ ਨਹੀਂ ਆਉਂਦੀਆਂ, ਜਿਹਨਾਂ ਨੂੰ ਅਸੀਂ ਕਰਾਮਾਤ ਕਹਿ ਦਿੰਦੇ। ਗੁਰੂ ਘਰ ਵਿੱਚ ਕਰਾਮਾਤ ਨਹੀਂ, ਕਰਾਮਾਤ ਦੇ ਅਰਥ ਹੋਰ ਨੇ, ਬਰਕਤ। ਗੁਰੂ ਘਰ ਵਿੱਚ ਕਰਾਮਾਤ ਉਹਨੂੰ ਕਿਹਾ ਗਿਆ ਕਿ ਜਿਹੜੀ ਚੀਜ਼ ਆਦਮੀ ਨੇ ਅੱਜ ਤੱਕ ਮੰਨੀ ਹੈ, ਗੁਰੂ ਉਹਦੇ ਉਲਟ ਕਰ ਸਕਦਾ, ਉਹਦੀ ਸੋਚ ਨਾਲ ਸੰਬੰਧਿਤ ਨਹੀਂ ਹੈ। ਭਗਤ ਜੀ ਨੇ ਇਹਦੇ ਉੱਤੇ ਮੋਹਰ ਲਾ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਉਹ ਕਹਿੰਦੇ ਨੇ ਜਲ ਤੇ ਥਲ ਕਰ, ਜਿੱਥੇ ਸਮੁੰਦਰ ਹੈ ਉੱਥੇ ਪਹਾੜ ਬਣਾ ਸਕਦਾ ਹੈ, ਤੇ ਪੁਰਾਣੀ ਖੋਜ ਇਹ ਦੱਸਦੀ ਏ ਜਿੱਥੇ ਅੱਜ ਹਿਮਾਲਿਆ ਪਰਬਤ ਹੈ ਕਦੀ ਇੱਥੇ ਸਮੁੰਦਰ ਹੁੰਦਾ ਸੀ। ਹਜ਼ਾਰਾਂ ਸਾਲ ਪਹਿਲਾਂ ਇੱਥੇ ਸਮੁੰਦਰ ਸੀ ਕਿਤੇ, ਜਿੱਥੇ ਅੱਜ ਸਮੁੰਦਰ ਹੈ ਇੱਥੇ ਕਦੀ ਪਹਾੜ ਸੀ। ਬਸ ਉਹਨੇ ਇੱਕ ਕਰਵਟ ਜੀ ਬਦਲੀ, ਪਹਾੜ ਇੱਧਰ ਕਰ ਦਿੱਤਾ, ਬਸ ਉਹ ਥੱਕ ਗਿਆ ਹੋਣਾ ਕਿਤੇ ਪਾਸਾ ਬਦਲਣ ਲੱਗਾ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਇੰਨਾ ਮਹਾਨ, ਇੰਨਾ ਸ਼ਕਤੀਸ਼ਾਲੀ, ਜਲ ਤੇ ਥਲ ਕਰ, ਥਲ ਤੇ ਕੂਆ, ਤੇ ਫਿਰ ਧਰਤੀ ਦੇ ਵਿੱਚ ਪਾਣੀ ਰੱਖਦਾ ਵੀ ਲੋੜ ਪਏ ਤਾਂ ਵਿੱਚੋਂ ਖੂਹ ਦੇ ਰਾਹੀਂ ਕੱਢ ਕੇ ਬੰਦਾ ਵਰਤ ਸਕੇ। ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਜ਼ਮੀਨ ਤੇ ਡਿੱਗਿਆ ਹੋਇਆ ਨੂੰ ਆਕਾਸ਼ ਵਿੱਚ ਲਿਜਾਣ ਲੱਗਿਆ ਸਮਾਂ ਨਹੀਂ ਲਾਉਂਦਾ, ਜਿਨ੍ਹਾਂ ਦੇ ਕੋਲ ਕੁਝ ਨਹੀਂ ਸੀ, ਚੜੇ ਆਕਾਸ਼ ਗਿਰਾਵੇ, ਤੇ ਇੱਕ ਪਲ ਵਿੱਚ ਆਕਾਸ਼ ਵਿੱਚ ਚੜਿਆ ਹੋਇਆ ਨੂੰ ਖਾਕ ਕਰਨ ਦੀ ਸ਼ਕਤੀ ਵੀ ਉਹਦੇ ਵਿੱਚ ਹੈ। ਨਾਰੀ ਤੇ ਜੋ ਪੁਰਖ ਕਰਾਵੇ, ਹੁਣ ਕਿੰਨੀ ਵੱਡੀ ਉਹਦੀ ਵਿਗਿਆਨ ਹੈ, ਨਾਰ ਦੇ ਵਿੱਚ ਪੁਰਖ ਤੇ ਪੁਰਖ ਵਿੱਚ ਨਾਰੀ ਦੋਵੇਂ ਇਕੱਠੇ ਕੀਤੇ ਹੋਏ ਨੇ ਸਰੀਰ ਵਿੱਚ। ਵਿਗਿਆਨ ਵੀ ਇਹਨੂੰ ਮੰਨਦਾ ਕਿ ਮਨੁੱਖ ਦੇ ਸਰੀਰ ਵਿੱਚ ਕੁਝ ਪਰਸੈਂਟੇਜ ਉਹਦੀ ਮਾਂ ਦੇ ਨੇ, ਇਸਤਰੀ ਦੇ ਤੱਤ ਨੇ ਉਹਦੇ ਸਰੀਰ ਦੇ ਵਿੱਚ, ਤਾਂ ਹੀ ਉਹਦੀ ਖਿੱਚ ਬਣੀ ਹੋਈ ਹੈ। और इस्त्री दे शरीर विच उहदे पिता दे तत ने, उहदे विच मनुख दे तत ने, दोवां नूं बनाउणा होवे ते पलां विच बना के रख दिंदा। समर्थ बड़ा है। जिहड़ी मैं बेनती कर रहा सां, परमात्मा दे जदों अर्थ करांगे, गुरु दे जदों अर्थ करांगे, उहदे अर्थ ही इह होणगे कि जिहड़ी चीज असां मिथी है उहनूं तोड़न दी समर्था रखदा है, उहदे कोल अधिकार ज्यादे ने। जो कुछ असीं अज तक मन्निया नूं तोड़ सकदा है। ਤਾਂ ਅੱਜ ਦਾ ਵਿਸ਼ਾ ਜਿਹਦੇ ਅੰਦਰ ਹਜ਼ੂਰ ਨੇ ਕਲਯੁੱਗ ਦੀ ਗੱਲ ਕੀਤੀ। ਕਲਯੁੱਗ ਕਿਸ ਨੂੰ ਕਹਿੰਦੇ ਨੇ? ਦ੍ਰਿਸ਼ਟੀ ਹੈ ਬੰਦੇ ਦੀ, ਜਿਵੇਂ ਦੀ ਦੇਖਦਾ ਹੈ ਉਵੇਂ ਦੀ ਵਿਆਖਿਆ ਕਰ ਦਿੰਦਾ। ਬੇਨਤੀ ਕਰ ਰਿਹਾ ਸਾਂ, ਇੱਕ ਪਾਸੇ ਸੰਸਾਰੀ ਹੈ, ਦੂਸਰੇ ਪਾਸੇ ਧਾਰਮਿਕ ਬੰਦਾ ਹੈ, ਇੱਕ ਪਾਸੇ ਪ੍ਰਹਿਲਾਦ ਹੈ ਤੇ ਦੂਸਰੇ ਪਾਸੇ ਹਰਨਾਕਸ਼ ਹੈ। ਗੱਲ ਇਹ ਚੱਲ ਰਹੀ ਸੀ ਕਿ ਕੁਦਰਤ ਨੇ ਸੰਸਾਰ ਇਸ ਤਰ੍ਹਾਂ ਦਾ ਬਣਾਇਆ ਕਿ ਜੋ ਕੁਝ ਸਾਡੀਆਂ ਮਾਨਤਾਵਾਂ ਨੇ, ਧਾਰਨਾਵਾਂ ਨੇ, ਅਸੀਂ ਮਿਥਿਆ ਹੋਇਆ, ਉਹਨਾਂ ਦੇ ਉਲਟ ਅਵਸਥਾ ਪੈਦਾ ਕਰ ਦਿੰਦਾ। ਇਸ ਕਰਕੇ ਦੋ ਪਿਓ ਪੁੱਤਰਾਂ ਦਾ ਜ਼ਿਕਰ ਆਇਆ। ਇੱਕ ਪਾਸੇ ਹਰਨਾਕਸ਼ ਸੀ, ਉਹਨੇ ਕਿਹਾ ਇਹ ਜਪੋ ਸਾਰਾ ਦੇਸ਼ ਕਿ ਜਲ ਹਰਨਾਕਸ਼, ਥਲ ਹਰਨਾਕਸ਼। ਹਰਨਾਕਸ਼ ਦਾ ਜਾਪ ਸ਼ੁਰੂ ਹੋ ਗਿਆ ਸਾਰੇ ਦੇਸ਼ ਵਿੱਚ। ਉਹਨੇ ਕਿਹਾ ਕੋਈ ਰੱਬ ਨਹੀਂ ਹੁੰਦਾ, ਕਰਨ ਵਾਲਾ ਮੈਂ ਹਾਂ, ਮੈਂ ਚਲਾ ਰਿਹਾ ਸਾਰੇ ਦੇਸ਼ ਨੂੰ। ਇਹ ਬਿਰਤੀ ਪੈਦਾ ਹੋ ਗਈ। ਹੁਣ ਅਸੀਂ ਕਹਿੰਦੇ ਹਾਂ ਵੀ ਪਿਓ ਦੇ ਘਰ ਉਸ ਤਰ੍ਹਾਂ ਦਾ ਪੁੱਤਰ ਪੈਦਾ ਹੁੰਦਾ, ਪਰ ਵੇਖੋ ਰੱਬ ਦੇ ਕੰਮ। ਉਹਨੇ ਕਿਹਾ ਵੀ ਬਾਹਰਲਾ ਬੰਦਾ ਇਹਦੇ ਹੰਕਾਰ ਨੂੰ ਨਹੀਂ ਤੋੜੇਗਾ, ਇਹਦੇ ਹੰਕਾਰ ਨੂੰ ਤੋੜਨਾ ਤੇ ਇਹਦੇ ਘਰ ਵਿੱਚ ਪੁੱਤਰ ਬਣ ਕੇ ਤੋੜ ਸਕਦਾ। ਉਹਦੇ ਘਰ ਵਿੱਚ ਪੁੱਤਰ ਦਾ ਜਨਮ ਹੁੰਦਾ, ਪ੍ਰਹਿਲਾਦ ਉਹਦਾ ਨਾਮ ਰੱਖਿਆ ਗਿਆ। ਸਮਾਂ ਲੰਘਿਆ, ਉਹਨੇ ਭਗਤੀ ਕਰਨੀ ਸ਼ੁਰੂ ਕਰ ਦਿੱਤੀ, ਉਹਨੇ ਚੀਜ਼ਾਂ ਨੂੰ ਵਜਾਉਣਾ ਤੇ ਨਾਲ ਰਾਮ ਰਾਮ ਪਰਮਾਤਮਾ ਦਾ ਨਾਮ ਲੈਣਾ। ਉਹ ਕਿਸੇ ਨੇ ਜਾ ਕੇ ਹਰਨਾਕਸ਼ ਨੂੰ ਕਿਹਾ ਵੀ ਸਾਰੇ ਦੇਸ਼ ਨੂੰ ਤੂੰ ਆਪਣਾ ਨਾਮ ਪਿਆ ਜਪਾਨਾ ਹੈ ਤੇ ਘਰ ਝਾਤੀ ਮਾਰ ਕੇ ਵੇਖ, ਤੇਰਾ ਪੁੱਤਰ ਤੇ ਤੇਰਾ ਨਾਮ ਜਪਦੇ ਨੇ, ਉਹ ਤੇ ਰੱਬ ਦਾ ਨਾਮ ਜਪ ਰਿਹਾ। ਵਿਰੋਧ ਸ਼ੁਰੂ ਹੋ ਗਿਆ। ਕਿੰਨਾ ਲੰਮਾ ਵਿਰੋਧ ਚੱਲਿਆ, ਕਿੰਨੀ ਲੜਾਈ ਚੱਲੀ ਦੋਵਾਂ ਦੀ, ਦੋਵਾਂ ਦਾ ਕੋਈ ਮੇਲ ਨਹੀਂ ਹੋਇਆ, ਵਿਚਾਰਧਾਰਾ ਅਲੱਗ ਸੀ, ਵੱਖਰੀ ਸੀ। ਇਸ ਕਰਕੇ ਕਿਸੇ ਕਿਸੇ ਥਾਂ ਤੇ ਜ਼ਰੂਰੀ ਨਹੀਂ ਕਿ ਭਰਾ ਨਾਲ ਭਰਾ ਸਹਿਮਤ ਹੋ ਜਾਏ, ਇਹ ਕੋਈ ਜ਼ਰੂਰੀ ਨਹੀਂ ਹੁੰਦਾ, ਕਿਸੇ ਕਿਸੇ ਥਾਂ ਤੇ, ਸਾਰੀਆਂ ਥਾਵਾਂ ਤੇ ਨਹੀਂ। ਤਾਂ ਇਸ ਤਰ੍ਹਾਂ ਦਾ ਵਾਪਰਦਾ ਹੈ। ਸਤਿਗੁਰੂ ਨੇ ਕਲਯੁੱਗ ਦੀ ਨਿਸ਼ਾਨੀ ਦੱਸੀ। ਕਲਯੁੱਗ ਕਿਸ ਨੂੰ ਕਹਿੰਦੇ? ਕਹਿੰਦੇ ਨਾਉਂ ਫਕੀਰ ਹੈ ਪਾਤਸ਼ਾਹ। ਜਦੋਂ ਬੰਦੇ ਦੀ ਬੁੱਧੀ ਪਲਟ ਜਾਏ, ਹਰ ਇੱਕ ਚੀਜ਼ ਉਹਨੂੰ ਉਲਟ ਦਿਸਦੀ, ਜਿਵੇਂ ਹੁਣ ਬਾਹਰ ਵੇਖੋ ਧੁੱਪ ਨਿਕਲੀ ਤੇ ਧੁੱਪ ਜਿਹੜੀ ਬਿਲਕੁਲ ਲਿਸ਼ਕਦੀ, ਸਫੈਦ ਰੰਗ ਦਾ ਉਹਦਾ ਰੰਗ ਹੈ, ਪਰ ਜਿਵੇਂ ਦੀ ਅਸੀਂ ਆਪਣੀਆਂ ਅੱਖਾਂ ਤੇ ਐਨਕ ਪਾ ਲਈ, ਕਾਲੇ ਰੰਗ ਦਾ ਚਸ਼ਮਾ ਹੈ, ਤਾਂ ਉਹ ਕਾਲੇ ਰੰਗ ਦੀ ਜਿਹੜੀ ਬਲੈਕ ਜਿਹੜਾ ਚਸ਼ਮਾ ਹੈ, ਜਦੋਂ ਪਾਇਆ ਗਿਆ ਅੱਖਾਂ ਤੇ, ਤਾਂ ਉਸ ਐਨਕ ਨੇ, ਉਸ ਸ਼ੀਸ਼ੇ ਨੇ ਸਾਰਾ ਬਾਹਰਲਾ ਦ੍ਰਿਸ਼ ਤਬਦੀਲ ਕਰ ਦਿੱਤਾ। ਖ਼ਬਰ ਦੇਣੀ ਗਲਤ ਕਰ ਦਿੱਤੀ ਸ਼ੁਰੂ, ਠੀਕ ਖ਼ਬਰ ਨਹੀਂ ਉਹਦੀ ਹੁੰਦੀ। ਉਹਦੇ ਉੱਤੇ ਹਰੀ ਐਨਕ ਪਹਿਨ ਲਵੋ, ਸੂਰਜ ਹਰਾ ਦਿਸੇਗਾ, ਆਕਾਸ਼ ਵੀ ਹਰਾ ਦਿਸੇਗਾ। ਲਾਲ ਐਨਕ ਪਾ ਲਵੋ ਅੱਖਾਂ ਤੇ, ਸੂਰਜ ਲਾਲ ਦਿਸੇਗਾ, ਸਾਰਾ ਆਕਾਸ਼, ਸਾਰੀਆਂ ਚੀਜ਼ਾਂ ਲਾਲ ਦਿਸਣ ਲੱਗ ਪੈਣਗੀਆਂ। ਹਰੇ ਰੰਗ ਦੀ ਪਾ ਲਵੋ, ਸਭ ਕੁਝ ਹਰਾ ਦਿਸੇਗਾ। ਜਿਹੜਾ ਇਹ ਸੰਸਾਰ ਦਾ ਅਸਲੀ ਰੂਪ ਹੈ ਨਾ, ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਵੀ ਸੱਜਣਾ, ਜੋ ਕੁਝ ਤੂੰ ਇਹਨੂੰ ਸਮਝਣਾ ਪਿਆ, ਇਹ ਉਹ ਹੈ ਨਹੀਂ। ਤੇਰੀਆਂ ਕਿਤੇ ਅੱਖਾਂ ਦੇ ਉੱਤੇ ਕੋਈ ਐਨਕ ਹੈ, ਉਹਨੂੰ ਲਾਹ ਕੇ ਵੇਖ। ਜੋ ਇਹ ਜਾਣੋ ਸੋ ਇਹ ਨਾਹੀਂ, ਜਿਵੇਂ ਦਾ ਤੁਸੀਂ ਇਹਨੂੰ ਸਮਝ ਰਹੇ ਹੋ, ਇਹ ਇਸ ਤਰ੍ਹਾਂ ਦਾ ਬਿਲਕੁਲ ਨਹੀਂ ਹੈ। ਤਾਂ ਇਹਦੀ ਠੀਕ ਵਿਆਖਿਆ ਕੌਣ ਕਰਦਾ? ਗੁਰੂ ਗ੍ਰੰਥ ਸਾਹਿਬ ਨੇ ਕਿਹਾ ਪੰਜ ਤਰ੍ਹਾਂ ਦੇ ਚਸ਼ਮੇ ਚੜੇ ਹੋਏ ਨੇ ਸਾਡੀਆਂ ਅੱਖਾਂ ਤੇ, ਪੰਜ ਤਰ੍ਹਾਂ ਦੇ। ਜਦੋਂ ਕੋਈ ਗੁਰੂ ਕੇ ਸ਼ਬਦ ਦੀ ਕਮਾਈ ਕਰਦਾ ਹੈ ਤੇ ਸਾਡੀ ਅੰਦਰਲੀ ਅੱਖ ਦੇ ਉੱਤੋਂ ਇੱਕ ਇੱਕ ਚਸ਼ਮਾ ਕਰਕੇ ਧਰਤੀ ਤੇ ਡਿੱਗਦਾ, ਇੱਕ ਇੱਕ ਕਰਕੇ। ਅਜੇ ਅਸੀਂ ਠੀਕ ਨਹੀਂ ਦੇਖ ਸਕਦੇ, ਰਸਤੇ ਵਿੱਚ ਬੜੀਆਂ ਬੜੀਆਂ ਰੁਕਾਵਟਾਂ ਨੇ ਜਿਹੜੀਆਂ ਗਲਤ ਖ਼ਬਰ ਦੇ ਰਹੀਆਂ ਨੇ। ਜਿਵੇਂ ਇੱਕ ਬੰਦਾ ਅੰਦਰ ਬੈਠਾ ਹੈ, ਪੰਜ ਪਹਿਰੇਦਾਰ ਉਹਦੇ ਬਾਹਰ ਖੜੇ ਨੇ, ਬਾਹਰ ਕੀ ਹੋ ਰਿਹਾ ਉਹਨਾਂ ਨੇ ਖ਼ਬਰ ਲਿਆ ਕੇ ਦੇਣੀ ਹੈ। ਹੁਣ ਅਸੀਂ ਤੇ ਅੰਦਰ ਹਾਂ ਨਾ। ਕਬੀਰ ਜੀ ਨੇ ਕਿਹਾ ਪੰਚ ਪਹਿਰੂਆ ਧਰਮ ਹੈ ਰਹਿਤੇ, ਪੰਜ ਪਹਿਰੇਦਾਰ ਤੇਰੀਆਂ ਅੱਖਾਂ ਵਿੱਚ तेरे कन्ना विच तेरी जुबान ते तेरी चमड़ी ते पांच ज्ञान इंद्रे पहरेदार बन के बैठे। हुण जदों बाहरों आदमी आया अखां ने वेख्या कौन आ रहा है, मन ने पहचानिया कौन है, तां हुण विच दो चीजां आ गईयां, इक ते मन ते इक अखां आ गईयां। उहनां दी मर्जी, अंदर जिहड़ी मर्जी खबर देण, इह उहनां दी मर्जी है। गलत देण जां ठीक वह भी कह सकते, तेरा सज्जन है जां तेरा दुश्मन है। तो जदों ये सारिया चीजा विचों हट जांदियां ने ना, बंदा अपनी आत्मा नाल वेखण लग पैंदा है। जिहनूं गुरु अंगद देव जी ने कहा अखी बाजों वेखना, यह अख जिहड़ी है फिर धोखा नहीं दे सकदी, नहीं तो धोखा देंदी। धन गुरु अर्जन देव सच्चे पातशाह जी ने ते बचन किते, वह कहिंदे सज्जणा इह तां तैनूं मोटिया मोटिया गल्लां तों धोखा दे जांदी है, खतरे तो तेनू किवें बचाएगी। उन्होंने बड़ी प्यारी उदाहरण दिती है। वो कहिंदे को आदमी सैर करदा जा रहा सी ते थक गया, राह विच सैर करदा उन्हें सोचा कि बैठ के थोड़ा जा दम शरीर नू थोड़ा जा आराम दिया कि बैठ जावा। ते सड़क दे किनारे दे उते एक छोटी जी छपड़ी सी ते उते चौपत्ती उगी हुई सी, घा उहदी वेल फैली हुई सी, है सी वह गंदा टोया, पर उस चौपत्ती ने उस वेल ने उन्हूं ढकिया होया सी, ते बिल्कुल इन्ना ढकिया सी कि पानी नहीं सी दिसदा। इउं लगदा सी बड़ा सोहना ग्राउंड है, बड़ा सोहना पार्क है, हरे रंग का कटिया होया। आ तुसीं देखदे हो ना किनारियां ते पिंडां विच छप्पड़ां ते चौपत्ती हुंदी, पत्ते लगे हुंदे ने, पानी नहीं दिसण दिंदी। सतगुरु कहिंदे उन्हें सोचिया थां बहुत सोहनी है, विच वड़ गया बैठण वास्ते, पैर रखिया पर वह तां उपर उपर सी ना, पैर विच तस गया, गंदे टोए विच डिग पिया। तां गुरु अर्जन देव जी ने उदाहरण दिती, कहन लगे कस्तूरी कै भोदड़ै गंदा डुम पयोम। यह बचन आउंदा है श्लोक 12 ते वधीक दे अंदर। कहिंदे उन्हें सोचिया भी फुल लगे हुए ने सुगंध ही आएगी कस्तूरी वर्गी। भोदड़ै दा अर्थ है भुलेखे नाल, कस्तूरी कै भोदड़ै गंदा डुम डुम कहिंदे ने टोए नूं, गंदे टोए विच आदमी डिग पिया। जो कुछ गुरु ग्रंथ साहिब जी कहिंदे भाई तू देखना है, असल विच सच नहीं। इस करके सिख गुरु दे चरणां विच आ के जिथे होर चीजां लई अरदास करदा है, उथे ए भी अरदास करदा है कि सतगुरु तुसी मैनू अपनी अख दे दिओ। मत दा मतलब यही हुंदा है, ऐसी मत दीजै, मत दे अर्थ ने अख। तां ही ते सतगुरु कलगीधर पातशाह ने सिख दा सिर वड्या सी अमृत छकाउण तों पहलां। की कारण? उहदे विच अखां आउंदियां सन, नहीं ते गुरु गोबिंद सिंह सच्चे पातशाह भी तां कह सकदे सन वी सिर दी लोड़ नहीं, इक हथ दे दिओ अमृत मिल जाएगा, जां पैर दे दिओ जां हथ दे दिओ दोवें नहीं। उहनां ने कहा भी सिर दे, सिर तां मंगिया भी सिर दे विच मत है। ते कहिंदे ने कि फिर एक रवायत एक इतिहास है ते सच है कि गुरु जी ने सिर वढ़ के ते परत के लाए, फिर लाए उते। इहदे वल ना जाना भी होया कि नहीं। असी केला केले दीआं छिलणां खाण विच बहुता विश्वास रखने आ, विचों निकल जांदी गल जिहड़ी चीज खाणी सी ना। जदों इह गल चलदी है ना अमृत दी विसाखी नूं, जिन्ने वख्याण होणगे उहदे विच इह जरूर आवेगा भी फलाणे ने कहा भी सिर नहीं सन वड्डे, दूसरा सिद्ध करेगा वड्डे। यह गल बिल्कुल छोटी है, इहदे कोई अर्थ नहीं। इस तरह कोई बंदे नूं भुख लगी सी, उहने केले खरीदे ते छिलणा खा गया ते जो कुछ खाण वाला सी विचों सिट दिता, तत् की है? गुरु गोबिंद सिंह ने सिख दी मत लई सी भी आ मत दे मैनूं इह वड्डनी, पहलां इहनूं तोड़ना पैणा। कबीर जी भी कहिंदे ना कि नाकों काटी कानों काटी काट कूट कर डारी। वो कौन सी माया ते उहदा नां टिक गया ना बेचारा, एवें माया नूं कुटे जांदे ने। माया दे अर्थ ने मत, बंदे दी अपनी मत, मन मत जिहनूं कहिंदे। कन्न वढ दिते कहिंदे ने, नक भी वढ दिता। कन्न क्यों वढे कि बंदा दो चीजा करके दुखी रहिंदा है। कन्ना करके तां दुखी है भी जिथे जावा कुछ चार बंदे मेरी बड़ियाई भी करदे ने कि नहीं, कुछ चार बंदे मैनू चंगा भी कह रहे ने कि नहीं। यह पैमाना है, यह धर्म कंडा है साडी जिंदगी का। असी उन्हां लोकां तों अपनी जिंदगी का फैसला करा रहे हैं जिन्हां दी अपनियां अखां कोई नहीं, जिन्हां नूं कोई पता नहीं भी तू चंगा आदमी है कि नहीं। इसलिए लोग कहिंदे ने तुहानूं पता है तुहाडे समाज विच, तुहाडे भाईचारे विच लोग तुहानूं बहुत बुरा मानदे ने। ते की अर्थ हो सकदा है जे 50-100 अंधा आदमी किसी की व्याख्या कर भी दिया तो अपनी अखां कोई नहीं हन। कहिंदे ने एक भिखारी उहदियां अखां नहीं सन ते हाथ विच भीख वाला भांडा लैके बाजार विच जा रहा सी। ऐतवार सी, बाजार बंद सी, कोई ना मिलिया। दूसरे पासों एक होर आ रहा सी भिखारी, उहदे हाथ विच भी भांडा ते अखां उहदियां भी कोई नहीं, दोवें टकरा गए आपस विच, दोवां दे भांडे खा गए मंगण वाले। एक ने दूसरे नूं कहा जी दिओ कुछ, दूसरा दूजे नूं कहिंदा जी दिओ कुछ। हुण देण की दोवें ते भिखारी ने, दोवें अन्ने ने, उहदा भी भांडा खाली ते उहदा भी। देना असी की है एक दूजे नूं, एक दूजे की असी व्याख्या की करनी है? साडे तां कोल ही कुछ है नहीं। कोल कुछ होवे ते किसे तों कुछ मंगे, इहदे अर्थ हो सकदे वी लो साडी मूर्खता तुसीं सांभो ते अपनी मूर्खता सानूं दे दिओ। जिन्ना चिर बंदा गुरु के शब्द रूपी पदार्थ नाल अंदर अमीर नहीं हुंदा, उहदे कोल देण वास्ते है भी की है, उह की देगा। इस करके जिहड़ा गुरु के चरणां नाल जुड़ गया उहनां ने संसार तों कदी फैसला नहीं कराया वी असीं किवें दे आ, बिल्कुल नहीं। संसार ने तो जिहड़ा फैसला किया उन्हां ते गुरु नानक का फैसला भी गलत करता। असी सारे कह रहे हैं ना भी गुरु नानक देव रब ने तस्वीरां लाईयां ने दुकान दे विच, घरां विच, लोग बड़ा सत्कार करते ने हुण, पर 500 साल हो गए तां करके। पर उदों असी की कीता जदों गुरु नानक साहिब मौजूद सन तो उदों उन्हां दे नाल असी किवें बोले। हुण असी मत्था टेक देंगे क्योंकि हुण उन्हां दी फोटो है तां करके। जे आप आ गए अज भी बाइकाट हो जाएगा, कर देणगे पासे। बिल्कुल सच्चाई है, जे किते गुरु नानक साहिब इलैक्शन विच खड़े हो जाण सिख वोटां नहीं पाउणगे उन्हां नूं, नहीं पाउंदे बिल्कुल। उन्हां उत्थे ही पाउणियां ने जिथे झूठ है, वो नहीं जा सकते। वो तो सिर्फ तरीका है, सिर्फ एक सिस्टम है कि गुरु नूं विच लियाउणा पैणा, मन नूं समझाउणा है। गुरु नूं वोट पाउण दा मतलब की है, भाव अर्थ की है? तां सतगुरु नूं उस वेले असी की कहा ते अज की कह रहे हां? अज ते उहनां दे बना दित्ते वड्डे वड्डे गुरुद्वारे, बहुत वड्डे बनाए ने, किन्ने गुरुद्वारे। ते जदों गुरु नानक सी सुल्तानपुर दे अंदर भैण दे घर विच रहिंदे रहे, इतिहास पढ़ के वेख लो, बेबे नानकी दा घर पहला रहिंदे सी, फिर चर्चा बहुती चल पई वी इह भैण दे घर रहिंदे। ते दूसरा एक घर सी बेबे नानकी दा जिथे गुरुद्वारा सुल्तानपुर साहिब दा, फिर गुरु साहिब ने कहा वी चलो उत्थे रह पए ने, संगत आउंदी है, सानू मिलण वाले आउंदे, तुहानू खेचल पैंदी, इस करके उत्थे रहना शुरू कर दिता। बाद विच माता जी आ गए, माता सुलक्षणी जी, बच्चे हुए बाबा श्री चंद, बाबा लक्ष्मी चंद जी, ये सब कुछ होया। गुरु नानक नूं किन्ने उदों इन्ना वड्डा महल पा के दिता सी, हुण ते हजारां गुरुद्वारे ने गुरु नानक ने। तां आदमी बाद विच मनदा है उह साडे ही पीढ़े विचों दादे पड़दादे होणगे जिन्हां ने कहा सी वी भूतना है, ये बिताला है, किसे ने कहा सी आदमी है। उन्हां ने आप अपनी बाणी विच कहा है कि कोई अख है भूतना, को कहे बिताला, कोई अख है आदमी, नानक बेचारा। एक सज्जन ने दे बहुत सोहने अर्थ किते, ਪਿਆਰ ਵਾਲਾ ਸੀ, ਜਦੋਂ ਉਹਨੇ ਪੜ੍ਹਿਆ ਤਾਂ ਉਹਦੀਆਂ ਅੱਖਾਂ ਵਿੱਚੋਂ ਪਾਣੀ ਲੈ ਗਿਆ। ਇੰਨੀ ਵੱਡੀ ਹਸਤੀ ਨੂੰ ਅੱਜ ਤੱਕ ਤੁਸੀਂ ਵੇਖੋ, ਸਾਨੂੰ ਹੋਰ ਤੇ ਬੜਾ ਕੁਝ ਲੋਕਾਂ ਨੇ ਕਿਹਾ ਹੋਣਾ, ਪਰ ਭੂਤ ਤੇ ਨਹੀਂ ਕਿਹਾ ਕਿਸੇ ਨੇ, ਮੇਰੇ ਖਿਆਲ ਵਿੱਚ ਨਹੀਂ ਕਿਹਾ ਹੋਣਾ। ਪਰ ਇੰਨੇ ਵੱਡੇ ਲਫ਼ਜ਼ ਵਰਤ ਦਿੱਤੇ ਗੁਰੂ ਨਾਨਕ ਸਾਹਿਬ ਵਾਸਤੇ। ਉਹ ਕਹਿੰਦਾ ਮੈਂ ਕਈ ਦਿਨਾਂ ਤੋਂ ਸੋਚ ਰਿਹਾ ਵੀ ਇਹਦੇ ਅਰਥ ਕੀ ਕਰਾਂ। ਗੁਰੂ ਨਾਨਕ ਨੂੰ ਭੂਤ ਨਾ ਕਿੰਨਾ ਨੇ ਕਿਹਾ ਤੇ ਕਿਉਂ ਕਿਹਾ? ਕਈ ਦਿਨਾਂ ਬਾਅਦ ਉਹਨੇ ਇੱਕ ਸਤਰ ਲਿਖੀ, ਉਹ ਕਹਿੰਦਾ ਸੱਚ ਇਹ ਹੈ ਜਿਹੜੇ ਆਪ ਭੂਤ ਨੇ ਸਨ, ਗੁਰੂ ਨਾਨਕ ਉਹਨਾਂ ਨੂੰ ਭੂਤ ਨੇ ਦਿਸ ਪਏ, ਕਿਉਂਕਿ ਬਾਹਰ ਉਹ ਹੀ ਦਿਸੇਗਾ ਜੋ ਕੁਝ ਬੰਦਾ ਆਪ ਹੈ, ਜੋ ਕੁਝ ਆਪ ਹੈ ਨਾ। ਸੰਸਾਰ ਹੋਰ ਕੁਝ ਵੀ ਨਹੀਂ ਹੈ। ਜੇ ਮੈਂ 2 ਮਿੰਟ ਲਈ ਇਹਦੀ ਹੋਰ ਵਿਆਖਿਆ ਕਰਦਿਆਂ, ਸੰਸਾਰ ਕੀ ਹੈ? ਸੰਸਾਰ ਦੇ ਅਰਥ ਨੇ ਜੋ ਹੈ ਹੀ ਨਹੀਂ, ਕੁਝ ਵੀ ਨਹੀਂ। ਸੰਸਾਰ ਉਹ ਹੈ ਜੋ ਕੁਝ ਅਸੀਂ ਹਾਂ, ਜਿਵੇਂ ਦੇ ਅਸੀਂ ਹੋਵਾਂਗੇ ਸੰਸਾਰ ਉਸ ਤਰ੍ਹਾਂ ਦਾ ਹੁੰਦਾ ਜਾਏਗਾ। ਤੇ ਜਿੱਦਣ ਸਾਡੀ ਕਬੀਰ ਜਾਂ ਦਿਨ ਹੋਂ ਮੁਆ, ਜਿੱਦਣ ਸਾਡਾ ਅੰਦਰੋਂ ਆਪਾ ਮਰ ਗਿਆ, ਇਹ ਸੰਸਾਰ ਨਸ਼ਟ ਹੋ ਜਾਏਗਾ ਇੱਕਦਮ। ਜਿਹੜਾ ਦਿਸ ਰਿਹਾ ਦੂਸਰੇ ਸੰਸਾਰ ਦਾ ਦਰਵਾਜ਼ਾ ਖੁੱਲ ਜਾਏਗਾ, ਨਵੀਂ ਦੁਨੀਆ ਆ ਜਾਏਗੀ ਸਾਹਮਣੇ। ਜਿਹਨੂੰ ਕਿਹਾ ਸੱਚਖੰਡ, ਜਿਹਨੂੰ ਕਿਹਾ ਬੇਗਮਪੁਰਾ, ਸਾਡੇ ਨਾਲ ਹੀ ਸੰਸਾਰ ਹੈ। ਜਿਵੇਂ ਦੇ ਅਸੀਂ ਹਾਂ ਉਵੇਂ ਦਾ ਸੰਸਾਰ ਰਹੇਗਾ। ਇਸ ਲਈ ਬੰਦੇ ਨੇ ਕਿਵੇਂ ਦੇ ਸੰਸਾਰ ਵਿੱਚ ਰਹਿਣਾ ਉਹ ਆਪ ਫੈਸਲਾ ਕਰੇ, ਉਹ ਆਪ ਸੋਚ ਲਵੇ ਕਿਵੇਂ ਦੀ ਦੁਨੀਆ ਵਿੱਚ ਰਹਿਣਾ। ਸੰਸਾਰ ਨੇ ਨਹੀਂ ਬਦਲਣਾ, ਬੜੀ ਦੁਨੀਆ ਲੱਗੀ ਹੋਈ ਹੈ। ਇੱਕ ਭਰਾ ਦੂਸਰੇ ਭਰਾ ਨੂੰ ਬਦਲ ਤੇ ਲੱਗਾ ਵੀ ਮੈਂ ਇਹਨੂੰ ਆਪਣੇ ਵਾਂਗ ਕਰਕੇ ਸੁਖੀ ਹੋਣਾ, ਸਾਰੀ ਉਮਰ ਲਾ ਦਿੰਦਾ। ਇਸ ਤਰ੍ਹਾਂ ਨਹੀਂ ਹੁੰਦਾ, ਉਹ ਨਹੀਂ ਹੋਵੇਗਾ। ਇਸ ਤਰ੍ਹਾਂ ਸਾਰੀ ਉਮਰ ਪਤੀ ਪਤਨੀ ਨੂੰ ਬਦਲਣ ਤੇ ਲੱਗਾ ਰਹਿੰਦਾ ਹੈ, ਪਤਨੀ ਉਹਨੂੰ ਬਦਲਦੀ ਰਹਿੰਦੀ ਹੈ, ਪਿਓ ਪੁੱਤਰ ਨੂੰ ਬਦਲਦਾ ਹੈ, ਪੁੱਤਰ ਪਿਓ ਨੂੰ ਬਦਲੀ ਜਾਂਦਾ, ਪਰ ਉਹਨੂੰ ਇਸ ਗੱਲ ਦਾ ਪਤਾ ਨਹੀਂ। ਜਿੰਨਾ ਚਿਰ ਤੇਰਾ ਆਪਣਾ ਆਪਣਾ ਬਦਲਿਆ, ਬਾਹਰ ਕੁਝ ਨਹੀਂ ਬਦਲਣਾ, ਉਹ ਠੀਕ ਹੋ ਕੇ ਫਿਰ ਗਲਤ ਹੋ ਜਾਏਗਾ। ਇਸ ਕਰਕੇ ਸੰਸਾਰ ਕੀ ਹੈ? ਜੋ ਕੁਝ ਅਸੀਂ ਆਪ ਹਾਂ। ਜਿਵੇਂ ਦੇ ਅਸੀਂ ਆਪ ਹੁੰਦੇ ਜਾਵਾਂਗੇ ਉਵੇਂ ਦਾ ਸੰਸਾਰ ਹੁੰਦਾ ਜਾਏਗਾ। ਜਿਸ ਦਿਨ ਸਾਡੇ ਅੰਦਰੋਂ ਆਪਣਾ ਆਪ ਮਰ ਗਿਆ, ਕਬੀਰ ਜਾਂ ਦਿਨ ਹੋ ਮੁਆ ਪਾਛੇ ਪਿਆ ਆਨੰਦ, ਫਿਰ ਤਾਂ ਸੱਚਖੰਡ ਇੱਥੇ ਬਣੇਗਾ। ਹੋਰ ਮਰ ਕੇ ਥੋੜੀ ਕੋਈ ਜਾਂਦਾ ਹੈ, ਜਿਹੜਾ ਜਿਉਂਦਾ ਚਲਾ ਗਿਆ ਮਰ ਕੇ ਉਹਨੇ ਜਾਣਾ। ਹੋਰ ਕਿਸੇ 21 ਰੁਪਏ ਦੀ ਜਾਂ 101 ਰੁਪਏ ਦੀ ਗਤੀ ਨਹੀਂ ਹੁੰਦੀ ਕਿਸੇ ਤੀਰਥ ਤੇ ਜਾ ਕੇ। ਬਿਜ਼ਨਸ ਹੋ ਸਕਦਾ ਹੈ, ਕੋਈ ਨਹੀਂ ਕਰਾਏਗਾ, ਕੌਣ ਪਿੱਛੇ ਜਾ ਸਕਦਾ ਹੈ? ਤਾਂ ਇਸ ਢੰਗ ਦੇ ਨਾਲ ਜਿਵੇਂ ਦੀ ਸਾਡੀ ਦ੍ਰਿਸ਼ਟੀ ਹੈ, ਸ੍ਰਿਸ਼ਟੀ ਉਸ ਤਰ੍ਹਾਂ ਦੀ ਰੂਪ ਧਾਰਨ ਕਰ ਲੈਂਦੀ ਹੈ, ਉਸ ਤਰ੍ਹਾਂ ਦਾ ਸੰਸਾਰ ਬਣ ਜਾਂਦਾ ਹੈ। ਸੰਸਾਰ ਨੂੰ ਜਿਵੇਂ ਦਾ ਵੇਖਣਾ ਚਾਹੁੰਦੇ ਹਾਂ ਉਵੇਂ ਦੇ ਆਪਣੇ ਆਪ ਨੂੰ ਕਰ ਲਈਏ, ਹੋਰ ਕੋਈ ਰਸਤਾ ਨਹੀਂ। ਸੰਸਾਰ ਵਿੱਚ ਸੁੱਖ ਵੇਖਣਾ ਹੈ, ਆਪਣੇ ਆਪ ਨੂੰ ਸੁਖੀ ਕਰੋ। ਤੇ ਸੁੱਖ ਦਾ ਤਰੀਕਾ ਗੁਰੂ ਸਾਹਿਬ ਨੇ ਬਾਣੀ ਵਿੱਚ ਦੱਸਿਆ। ਮੈਂ ਜਿਹੜੀ ਬੇਨਤੀ ਸਾਂਝੀ ਕਰ ਰਿਹਾ ਸੀ ਕਿ ਜਿੰਨਾ ਚਿਰ ਆਦਮੀ ਆਪਣੇ ਆਲੇ ਦੁਆਲੇ ਲਾਈਆਂ ਹੋਈਆਂ ਐਨਕਾਂ ਨੂੰ ਦੇਖਦਾ ਨਹੀਂ, ਉਹ ਸੰਸਾਰ ਦੀ ਠੀਕ ਵਿਆਖਿਆ ਨਹੀਂ ਕਰ ਸਕਦਾ। ਇੱਕ ਭਿਖਾਰੀ ਦੂਜੇ ਭਿਖਾਰੀ ਤੋਂ ਕੀ ਮੰਗੇਗਾ? ਦੋਵੇਂ ਤਾਂ ਅੱਖਾਂ ਤੋਂ ਹੀਣ ਨੇ। ਇਸ ਲਈ ਗੁਰੂ ਨਾਨਕ ਨੂੰ ਉਸ ਵਿਆਖਿਆਕਾਰ ਨੇ ਕਿਹਾ, ਮੈਨੂੰ ਅੱਜ ਸਮਝ ਆਈ ਹੈ ਦੁਨੀਆਂ ਵਿੱਚ ਕਿੰਨੇ ਭੂਤ ਨੇ ਸਨ, ਤੇ ਜਦੋਂ ਆਪ ਭੂਤ ਨੇ ਸਨ ਤੇ ਉਹਨਾਂ ਨੂੰ ਗੁਰੂ ਵੀ ਭੂਤ ਨਾ ਦਿਸ ਪਿਆ, ਤਾਂ ਉਹਨਾਂ ਨੇ ਕਿਹਾ ਕੋਈ ਅੱਖ ਹੈ ਭੂਤ ਨਾ। ਕੋ ਕਹੇ ਬੇਤਾਲਾ, ਬੇਤਾਲੇਦਾਰ ਤੇ ਜਿਹਦੀ ਜ਼ਿੰਦਗੀ ਤਾਲ ਵਿੱਚ ਨਾ ਹੋਵੇ। ਹੁਣ ਇੱਥੇ ਕੁਝ ਬੋਲ ਰਿਹਾ ਸੀ, ਉੱਥੇ ਕੁਝ ਬੋਲ ਰਿਹਾ, ਬੇਤਾਲ ਹੈ। ਇੱਥੇ ਕੋਈ ਸਾਜ ਵੱਜਦਾ ਸੀ ਪਿਆ, ਦੂਜੀ ਮਹਿਫਲ ਵਿੱਚ ਦੂਸਰਾ, ਤੀਸਰੀ ਵਿੱਚ ਤੀਸਰਾ, ਚੌਥੀ ਵਿੱਚ ਚੌਥਾ, ਸਾਰੀਆਂ ਮਹਿਫਲਾਂ ਵਿੱਚ ਜਿਵੇਂ ਦੀ ਮਹਿਫਲ ਉਵੇਂ ਦੇ ਉਸ ਤਰ੍ਹਾਂ ਦੇ ਕੱਪੜੇ। ਗੁਰਦੁਆਰੇ ਵਿੱਚ ਕੀਰਤਨ ਸੀ, ਉੱਥੇ ਨਾਲ ਝੂਮ ਗਿਆ। ਧਾਰਮਿਕ ਥਾਂ ਤੇ ਆਨੰਦ ਸੀ, ਉੱਥੇ ਰਹਿਣ ਸੁਭਾਈ ਹੋ ਗਈ। ਕਲੱਬ ਵਿੱਚ ਗਏ, ਉੱਥੇ ਖਾਣਾ ਪੀਣਾ ਸੀ, ਨੱਚਣਾ ਗਾਉਣਾ ਸੀ, ਉੱਥੇ ਉਹਨਾਂ ਨਾਲ ਰਲ ਗਏ। ਯਾਨੀ ਕਿ ਜਿਵੇਂ ਦਾ ਸਿਸਟਮ ਹੋ ਗਿਆ ਉਹਦੇ ਨਾਲ ਬੰਦਾ ਸੈਟਿੰਗ ਕਰ ਲੈਂਦਾ। ਇਹਨੂੰ ਕਹਿੰਦੇ ਬੇਤਾਲਾ ਬੰਦਾ, ਤੇ ਬੇਤਾਲਿਆਂ ਦੀ ਤੇ ਕਮੀ ਕੋਈ ਨਹੀਂ ਇਸ ਧਰਤੀ ਤੇ ਜਿਹੜੀ ਜਿਹੜੇ ਹਾਲਤ ਦੇ ਨਾਲ ਸਹਿਮ ਸਮਝੌਤਾ ਕਰ ਲੈਂਦੇ ਨੇ, ਜਿਵੇਂ ਦੀ ਹਵਾ ਵਗਦੀ ਉਧਰ ਦਾ ਛੱਜ ਲਾ ਦਿੰਦੇ ਨੇ, ਜਿਵੇਂ ਦਾ ਸਮਾਂ ਬਣਦਾ ਉਹਦੇ ਨਾਲ ਹੀ ਸਹਿਮਤ ਹੋ ਜਾਂਦੇ ਨੇ। ਤਾਂ ਜਿਹੜੇ ਬੇਤਾਲੇ ਸਨ ਉਹਨਾਂ ਨੇ ਗੁਰੂ ਸਾਹਿਬ ਨੂੰ ਵੀ ਕਿਹਾ ਬੇਤਾਲਾ ਹੈ। ਕੋਈ ਆਖੇ ਆਦਮੀ, ਉਹ ਕਹਿੰਦੇ ਨੇ ਪਰ ਕੁਝ ਕੁ ਬੰਦੇ ਇਸ ਤਰ੍ਹਾਂ ਦੇ ਸਨ ਜਿਹੜੇ ਸਧਾਰਨ ਜਿਹੇ ਸਨ, ਬੰਦੇ ਨਾ ਭੂਤਨੇ ਸਨ ਨਾ ਬੇਤਾਲੇ ਸਨ, ਆਦਮੀ ਸਨ। ਉਹਨਾਂ ਨੇ ਕਹਿ ਦਿੱਤਾ ਜੀ ਗੁਰੂ ਨਾਨਕ ਸਾਡੇ ਵਰਗਾ ਆਦਮੀ ਹੀ ਹੈ, ਆਦਮੀ ਹੈ ਸਿਰਫ। ਅੱਜ ਵੀ ਕਈ ਆਦਮੀ ਕਹਿੰਦੇ ਨੇ, ਹੁਣ ਵੀ ਕਈ ਪ੍ਰਚਾਰਕ ਕਹਿੰਦੇ ਵੀ ਗੁਰੂ ਨਾਨਕ ਇੱਕ ਆਦਮੀ ਸਨ, ਉਹ ਆਪ ਆਦਮੀ ਨੇ ਤਾਂ ਦਿਸਦੇ ਨੇ। ਜਿਹੜੀ ਹਾਲਤ, ਇਸੇ ਕਰਕੇ ਗੁਰੂ ਅੰਗਦ ਦੇਵ ਜੀ ਨੇ ਪਿਛਲੇ ਸਲੋਕ ਵਿੱਚ ਕਿਰਪਾ ਵੀ ਕੀਤੀ ਹੈ ਕਿ ਗੁਰਮੁਖ ਆਖੀ ਗੁਰਮੁਖ ਜਾਤੀ। ਗੁਰੂ ਦੇ ਗੁਰਬਾਣੀ ਕੀ ਹੈ, ਗੁਰੂ ਕੀ ਹੈ, ਸਮਝ ਤਾਂ ਆਵੇਗੀ ਜੇ ਬੰਦਾ ਗੁਰੂ ਦੇ ਚਰਨਾਂ ਤੱਕ ਚਲਾ ਗਿਆ, ਨਹੀਂ ਤੇ ਉਹ ਕਹੇਗਾ ਜਿਵੇਂ ਦਾ ਮੈਂ ਉਵੇਂ ਦਾ ਗੁਰੂ ਨਾਨਕ ਹੈ, ਮੇਰੇ ਵਰਗੇ ਹੀ ਹੈ ਨਾ, ਹੱਥ ਮੇਰੇ ਵਰਗੇ ਸਨ, ਵਿਆਖਿਆ ਕਰ ਦੇਣਗੇ, ਪੰਜ ਉਂਗਲਾਂ ਸਨ ਉਹਨਾਂ ਦੀਆਂ। ਤਾਂ ਉਂਗਲਾਂ ਦਾ ਸਵਾਲ ਨਹੀਂ, ਤਾਂ ਰੋਟੀ ਖਾਣ ਦਾ ਕੋਈ ਅਰਥ ਨਹੀਂ, ਗੁਰੂ ਆਮ ਬੰਦੇ ਵਰਗਾ ਨਹੀਂ। ਜੇ ਆਮ ਬੰਦੇ ਵਰਗਾ ਤੇ ਫਿਰ ਗੁਰੂ ਹੀ ਕੀ ਹੋਇਆ, ਉਹਦੇ ਵਿੱਚ ਕੋਈ ਵਿਸ਼ੇਸ਼ਤਾ ਹੈ? ਤਾਂ ਜਿਹੜੇ ਆਦਮੀ ਸਨ ਉਹਨਾਂ ਨੂੰ ਆਦਮੀ ਦਿਸ ਪਏ। ਕੋਈ ਅੱਖ ਹੈ ਆਦਮੀ, ਤੇ ਕਈਆਂ ਨੇ ਕਿਹਾ ਵੀ ਨਾਨਕ ਵਿਚਾਰਾ, ਵਿਚਾਰਾ ਉਹਨਾਂ ਨੇ ਕਿਹਾ ਸੀ ਜਿਨ੍ਹਾਂ ਨੇ ਇਹ ਖਿਆਲ ਕਰ ਲਿਆ ਕਿ ਇਹਨਾਂ ਨੇ ਮੋਦੀਖਾਨਾ ਕੀਤਾ ਸੀ, ਮੋਦੀਖਾਨੇ ਵਿੱਚ ਘਾਟਾ ਪੈ ਗਿਆ ਵਿਚਾਰੇ ਨੂੰ, ਜਿਵੇਂ ਆਪਾਂ ਕਹਿੰਦੇ ਹਾਂ ਮੋਦੀਖਾਨੇ ਵਿੱਚ ਘਾਟਾ ਪੈ ਗਿਆ ਤੇ ਵੇਈ ਵਿੱਚ ਛਾਲ ਮਾਰਤੀ ਹੈ, ਇਹ ਵੀ ਕਿਹਾ ਕਈਆਂ ਨੇ। ਵੇਖੋ, ਤੋਲ ਕੇ ਵੇਖੋ, ਕਦੀ ਉਸ ਵਕਤ ਸਾਡੇ ਵਿੱਚੋਂ ਕੋਈ ਆਉਂਦਾ ਕੀ ਕਰਦਾ? ਬਿਲਕੁਲ ਇਹ ਕਹਿੰਦੇ ਆ, ਬੜੀ ਮੁਸ਼ਕਲ ਸੀ, ਬੜੀ ਮੁਸ਼ਕਲ ਨਾਲ ਸਮੇਂ ਤੇ ਬੰਦਾ ਸੱਚ ਨੂੰ ਪਹਿਚਾਣਦਾ, ਨਹੀਂ ਤੇ ਤਿਲਕ ਜਾਏਗਾ। ਘਟਨਾਵਾਂ ਹੀ ਇਸ ਤਰ੍ਹਾਂ ਦੀਆਂ ਨੇ। ਤੁਸੀਂ ਕਦੀ ਝਾਤੀ ਪਾ ਕੇ ਵੇਖੋ ਕਿ ਗੁਰੂ ਨਾਨਕ ਮੋਦੀਖਾਨਾ ਕਰਦੇ ਹੋਣ ਤੇ ਮੋਦੀਖਾਨੇ ਦਾ ਹਿਸਾਬ ਮੰਗ ਲਿਆ ਜਾਏ, ਵਿੱਚੋਂ ਉਹ ਚਲੇ ਜਾਣ ਸਾਰੀਆਂ ਘਟਨਾਵਾਂ, ਬੇਈ ਨਦੀ ਵਿੱਚ ਚਲੇ ਜਾਣ, ਆਉਣ ਨਾ ਵਾਪਸ, ਕਿਵੇਂ ਦਾ ਪ੍ਰਭਾਵ ਪਏਗਾ ਮਨ ਤੇ? ਸ਼ਰਧਾ ਟੁੱਟੇਗੀ ਬਿਲਕੁਲ। ਇਸ ਲਈ ਇਹ ਇੱਕ ਤਜਰਬਾ ਹੈ ਸਿਆਣਿਆਂ ਦਾ ਕਿ ਜੇ ਕਿਸੇ ਨੇ ਗੁਰੂ ਤੋਂ ਲਾਭ ਲੈਣਾ ਹੈ, ਉਹ ਗੁਰੂ ਦੇ ਜੀਵਨ ਦੀ ਬਾਹਰਲੀ ਕਿਰਿਆ ਭਾਵੇਂ ਉਹਦੇ ਆਪਣੇ ਜੀਵਨ ਤੋਂ ਵੀ ਨੀਵੀਂ ਚਲੀ ਜਾਏ, ਵਿਸ਼ਵਾਸ ਫਿਰ ਵੀ ਪੂਰਾ ਰਹੇ ਤਾਂ ਲਾਭ ਲਏਗਾ, ਨਹੀਂ ਤੇ ਟੁੱਟ ਸਕਦਾ ਹੈ, ਨਹੀਂ ਤੇ ਬੜੇ ਝਟਕੇ ਲੱਗਣਗੇ। ਜ਼ਰੂਰ ਝਟਕੇ ਲੱਗਣਗੇ, ਗੁਰੂ ਨਾਨਕ ਸਾਹਿਬ ਦੇ ਕਿਉਂ ਨਾ ਲੱਗੇ? ਕਈ ਕੁਝ ਹੋਇਆ, ਦੁਕਾਨ ਵਿੱਚ ਘਾਟਾ ਪੈ ਗਿਆ, ਕਿਸੇ ਨੇ ਕਿਹਾ ਕਰਜ਼ਾ ਚੜ ਗਿਆ ਸੀ, ਛਾਲ ਮਾਰ ਦਿੱਤੀ, ਬਹੁਤ ਕੁਝ ਹੋਇਆ। ਕਿਸੇ ਨੇ ਕੁਝ ਕਿਹਾ ਵੀ ਇਹ ਕਿਹੜਾ ਗੁਰੂ ਹੈ, ਪਿਤਾ ਨੇ ਚਪੇੜ ਮਾਰੀ ਹੈ, ਸੌਦਾ ਗਵਾਏ ਨੇ, ਕਿੰਨਾ ਕੁਝ ਹੋਇਆ। ਤੇ ਤੁਸੀਂ ਉਹ ਪ੍ਰਸੰਗ ਪੜ ਕੇ ਵੇਖਣਾ ਜਿੱਥੇ ਗੁਰੂ ਸਾਹਿਬ ਦੇ ਜਿਹੜੇ ਸਹੁਰੇ ਸਨ ਬਾਬਾ ਮੂਲਾ ਜੀ ਤੇ ਉਹਨਾਂ ਦੇ ਘਰ ਵਾਲੀ ਬਾਬਾ ਸ੍ਰੀ ਚੰਦ ਜੀ ਦੀ ਨਾਨੀ ਸੀ ਜਿਹੜੀ, ਜਦੋਂ ਉਹ ਆਏ, ਜਿਹੜੀ ਸ਼ਬਦਾਵਲੀ ਉਹਨਾਂ ਨੇ ਗੁਰੂ ਨਾਨਕ ਵਾਸਤੇ ਵਰਤੀ ਤੇ ਹਜ਼ੂਰ ਨੇ ਚੁੱਪ ਕਰਕੇ ਸੁਣ ਲਈ, ਅੱਧਿਆਂ ਨੇ ਕਿਹਾ ਵੀ ਇਹਦੇ ਵਿੱਚ ਹਿੰਮਤ ਨਹੀਂ ਜਵਾਬ ਦੇਣ ਦੀ, ਅੱਧਿਆਂ ਨੇ ਕਿਹਾ ਝੂਠਾ ਹੈ ਤਾਂ ਨਹੀਂ ਬੋਲਦਾ, ਬੜਾ ਕੁਝ ਹੋਇਆ। ਇਹ ਉਹਦੀ ਗੱਲ ਹੈ ਜਿਹਦੀ ਛਾਂ ਥੱਲੇ ਆਪਾਂ ਜਿਉਂਦੇ ਹਾਂ, ਇਹ ਉਹਦੇ ਨਾਲ ਹੋਇਆ, ਉਸ ਸਰੀਰ ਦੇ ਨਾਲ, ਤੇ ਆਮ ਬੰਦੇ ਦੀ ਤੇ ਕਹਾਣੀ ਕਿਹੜੀ ਹੈ? ਇਸ ਕਰਕੇ ਕੋਈ ਗੁਰੂ ਹੈ, ਕੋਈ ਗੁਰਮੁਖ ਹੈ, ਸਰੀਰ ਦੀਆਂ ਘਟਨਾਵਾਂ ਉਹਦੀਆਂ ਜ਼ਰੂਰੀ ਨਹੀਂ ਕਿ ਬਿਲਕੁਲ ਦੇਵਤੇ ਵਰਗੀਆਂ ਹੋਣਗੀਆਂ, ਉਹ ਕਿਤੇ ਕਿਤੇ ਆਮ ਸੰਸਾਰੀ ਵਰਗੀਆਂ ਵੀ ਹੋਣਗੀਆਂ। ਪਰ ਜੇ ਉਹਦੇ ਤੋਂ ਲਾਭ ਲੈਣਾ, ਜਗਿਆਸੂ ਨੂੰ ਸਮਝਣਾ ਪਏਗਾ ਵੀ ਇਹਨਾਂ ਘਟਨਾਵਾਂ ਤੋਂ ਉੱਚਾ ਹੈ ਲਾਭ ਉਹਨਾਂ ਨੂੰ ਮਿਲਿਆ। ਬੇਬੇ ਨਾਨਕੀ ਦਾ ਵਿਸ਼ਵਾਸ ਨਹੀਂ ਟੁੱਟਿਆ, ਲੋਕਾਂ ਨੇ ਆ ਕੇ ਕਿਹਾ ਸੀ ਵੀਰ ਤੁਹਾਡਾ ਡੁੱਬ ਗਿਆ ਹੈ, ਉਹਨਾਂ ਨੇ ਕਿਹਾ ਨਹੀਂ, ਡੁੱਬਿਆਂ ਨੂੰ ਤਾਰਨ ਵਾਸਤੇ ਆਇਆ। ਭਾਈ ਮਰਦਾਨੇ ਦਾ ਵਿਸ਼ਵਾਸ ਕੋਈ ਨਹੀਂ ਤੋੜ ਸਕਿਆ, ਭਾਈ ਭਗੀਰਥ ਦਾ ਮਨ ਸੁੱਖ ਦਾ ਕਿੰਨੇ ਸਿੱਖ ਹੋਏ ਨੇ, ਵਿਸ਼ਵਾਸ ਨਹੀਂ ਡੋਲਿਆ, ਨਹੀਂ ਟੁੱਟਦਾ ਵਿਸ਼ਵਾਸ ਉਹਨਾਂ ਦਾ। ਇਸ ਲਈ ਗੁਰੂ ਨਾਲ ਜੁੜਨਾ ਤੇ ਅੰਦਰੋਂ ਜੁੜਨਾ, ਬਾਹਰੋਂ ਨਹੀਂ। ਬਾਹਰਲੀਆਂ ਚੀਜ਼ਾਂ ਤੋੜ ਦੇਣਗੀਆਂ ਕਿਸੇ ਦਿਨ, ਬਾਹਰੋਂ ਕੁਝ ਨਾ ਕੁਝ ਇਸ ਤਰ੍ਹਾਂ ਦਾ ਵਾਪਰ ਜਾਏਗਾ ਜਿਹੜਾ ਹਿਲਾ ਕੇ ਤੋੜ ਸਕਦਾ ਉਸ ਕੱਚੀ ਕੰਧ ਨੂੰ ਜਿਹੜੀ ਹੁਣੇ ਹੁਣੇ 10 ਇੱਟਾਂ ਨਾਲ ਬਣੀ ਹੈ, ਬੜੀ ਮੁਸ਼ਕਲ ਨਾਲ ਹੈ। ਇਸ ਕਰਕੇ ਗੁਰੂ ਕਾ ਇੱਕ ਬੜਾ ਪਿਆਰ ਵਾਲਾ ਸਿੱਖ ਸੀ ਦੌਲਤ ਖਾਂ ਲੋਧੀ, ਨਵਾਬ ਸੀ ਸੁਲਤਾਨਪੁਰ ਦਾ, ਗੁਰੂ ਕਾ ਸ਼ਰਧਾਲੂ ਸੀ। ਉਹਦਾ ਨਾਮ ਭਾਈ ਗੁਰਦਾਸ ਜੀ ਨੇ ਦਿੱਤਾ 12 ਵਿੱਚ ਦੌਲਤ ਖਾਨ, ਜਿਹਦਾ ਮੋਦੀ ਖਾਨਾ ਸੀ ਤੇ ਜਿਹਨੇ ਹਿਸਾਬ ਮੰਗਿਆ ਸੀ, ਇਹ ਉਹਦੀ ਗੱਲ ਹੈ। ਜਿੱਦਣ ਹਜ਼ੂਰ ਨੂੰ ਬੁਲਾਇਆ ਨਾ ਗੁਰੂ ਨਾਨਕ ਸਾਹਿਬ ਨੂੰ, ਤੇ ਸਤਿਗੁਰੂ ਗਏ, ਕਹਿੰਦੇ ਦੱਸੋ ਕੀ ਕਾਰਨ ਹੈ, ਕਹਿੰਦੇ ਜੀ ਹਿਸਾਬ ਦਿਓ, ਹਿਸਾਬ ਕਰਨਾ। ਹਜ਼ੂਰ ਥੋੜਾ ਜਿਹਾ ਮੁਸਕਾ ਪਏ। ਦੌਲਤ ਖਾਂ ਕਹਿੰਦਾ ਕੀ ਗੱਲ, ਮਖੌਲ ਵਿੱਚ ਗੱਲ ਲੈ ਕੇ ਹਿਸਾਬ ਲੈਣਾ? ਸਤਿਗੁਰਾਂ ਨੇ ਕਿਹਾ ਦੌਲਤ ਖਾਂ ਮਖੌਲ ਨਹੀਂ, ਮੈਂ ਤਾਂ ਹੱਸਿਆ ਸਾਂ, ਤੇਰੇ ਜੀਵਨ ਦੀ ਕੰਧ ਤੇ ਅਜੇ ਮੈਂ ਥੋੜੇ ਦਿਨਾਂ ਵਿੱਚ ਹੀ ਬਣਾਈ ਹੈ, ਅਜੇ ਤੇ ਇੱਟਾਂ ਦਾ ਗਾਰਾ ਵੀ ਗਿੱਲਾ ਤੇਰੇ ਜੀਵਨ ਦਾ। ਮੈਂ ਥੋੜੇ ਦਿਨਾਂ ਤੋਂ ਮਿਹਨਤ ਕੀਤੀ, ਇੱਕ ਇੱਕ ਵਾਰ ਸੱਚ ਜਾਣੋ, ਸਾਨੂੰ ਪਤਾ ਨਹੀਂ ਲੱਗਦਾ, ਅਣਜਾਣੇ ਦੇ ਵਿੱਚ ਗੁਰੂ ਸਿੱਖ ਦੇ ਜੀਵਨ ਦੀ ਇੱਕ ਇੱਕ ਵਾਰ ਕਰਕੇ, ਇੱਕ ਇੱਕ ਇੱਟ ਕਰਕੇ ਉਹਦੀ ਜ਼ਿੰਦਗੀ ਦਾ ਮੈਲ ਬਣਾਉਂਦਾ, ਬੜੀ ਮਿਹਨਤ ਕਰਕੇ, ਥੋੜਾ ਥੋੜਾ ਕਰਕੇ। ਜਿਵੇਂ ਇੱਕ ਕੁਮਾਰ ਘੜਾ ਬਣਾਉਂਦਾ ਨਾ, ਤੇ ਘੜੇ ਨੂੰ ਬਣਾਉਣ ਲੱਗਿਆਂ ਕਿੰਨੀ ਮਿਹਨਤ ਕਰਦਾ, ਉਸ ਘੜੇ ਨੂੰ ਜਦੋਂ ਚੱਕ ਦੇ ਉੱਤੇ ਪਾ ਕੇ ਘੁਮਾਉਂਦਾ ਹੈ ਨਾ, ਕਿਉਂਕਿ ਉਹਨੇ ਘੁੰਮਣਾ ਹੈ ਤਾਂ ਬਣਨਾ ਗੋਲ ਉਹਨੇ, ਤੇ ਉਹਨੂੰ ਬਾਹਰੋਂ ਚੋਟ ਲਾਉਣੀ ਪੈਂਦੀ ਹੈ, ਥਾਪੜਨਾ ਪੈਂਦਾ ਕੁਮਾਰ ਨੂੰ, ਕੁੰਭ ਬਣਾਉਣ ਵਾਲੇ ਨੂੰ, ਘੜੇ ਬਣਾਉਣ ਵਾਲੇ ਨੂੰ। ਪਰ ਉਹਨੂੰ ਜਦੋਂ ਬਾਹਰੋਂ ਉਹ ਚੋਟ ਮਾਰਦਾ ਨਾ ਸਵਾਰਾ ਕਰਨ ਵਾਸਤੇ ਗਿੱਲੀ ਮਿੱਟੀ ਨੂੰ, ਕਿ ਸਫਾਈ ਆ ਜਾਏ ਇਹਦੀ ਜ਼ਿੰਦਗੀ ਵਿੱਚ, ਤੇ ਕਹਿੰਦੇ ਨੇ ਘੜੇ ਦੇ ਮੂੰਹ ਵਿੱਚੋਂ ਦੀ ਪਾ ਕੇ ਇੱਕ ਹੱਥ ਅੰਦਰੋਂ ਸਪੋਰਟ ਦਿੰਦਾ ਤੇ ਉੱਥੇ ਹੀ ਚੋਟ ਮਾਰਦਾ, ਬਾਹਰੋਂ ਚੋਟ ਮਾਰਦਾ ਅੰਦਰੋਂ ਸਪੋਰਟ ਦਿੰਦਾ ਸਹਾਰਾ ਦਿੰਦਾ ਤਾਂ ਉਹ ਘੜਾ ਬਣਦਾ। ਗੁਰੂ ਸਿੱਖ ਦੇ ਜੀਵਨ ਦੇ ਉੱਤੇ ਇਸ ਤਰ੍ਹਾਂ ਮਿਹਨਤ ਕਰਦਾ ਜਿਵੇਂ ਇੱਕ ਘੜਾ ਬਣਾਉਣ ਵਾਲਾ, ਬਾਹਰੋਂ ਉਹਨੂੰ ਚੋਟਾਂ ਵੀ ਮਾਰਦਾ, ਬਾਹਰੋਂ ਉਹਨੂੰ ਦੁੱਖ ਵੀ ਦਿੰਦਾ, ਪਰ ਅੰਦਰੋਂ ਨਾਲ ਨਾਲ ਸਪੋਰਟ ਵੀ ਦੇ ਜਾਂਦਾ ਹੈ ਸਹਾਰਾ। ਇਸ ਕਰਕੇ ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਦੌਲਤ ਖਾਂ ਅਜੇ ਤੇ ਤੇਰੀ ਕੰਧ ਗਿੱਲੀ ਹੈ, ਤੂੰ ਤੇ ਰਾਹ ਵਿੱਚ ਹੀ ਡੋਲ ਗਿਆ, ਚਾਰ ਦਿਨ ਸੁੱਕ ਜਾਂਦੀ ਡੋਲ ਜਾਂਦਾ ਸ਼ਾਇਦ ਬਚ ਜਾਂਦੋ, ਸ਼ਾਇਦ ਤੇਰੀ ਕੰਧ ਖੜੀ ਰਹਿੰਦੀ। ਔਰ ਧਰਮ ਜਿਹੜਾ ਹੈ ਇਹਦੀ ਕੰਧ ਬੜੀ ਮੁਸ਼ਕਲ ਬਣਦੀ। ਮੈਂ ਇੱਕ ਹੋਰ ਘਟਨਾ ਕਹਿ ਦੇ, ਗੁਰੂ ਸਾਹਿਬ ਨੇ, ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਇੱਕ ਅੱਧੀ ਰਾਤ, ਜਦੋਂ ਬੜੀ ਤੇਜ਼ ਬਾਰਿਸ਼ ਜਿਵੇਂ ਹੁਣ ਪੈਂਦੀ ਹੈ, ਮੋਹਲੇ ਧਾਰ ਬਾਰਿਸ਼ ਵਿੱਚ ਉਠਾਇਆ ਔਰ ਹੁਕਮ ਦਿੱਤਾ, ਕਹਿੰਦੇ ਬਾਹਰ ਜਾ ਕੇ ਕੰਧ ਬਣਾਓ, ਤੁਸੀਂ ਇਹ ਸਾਖੀ ਸੁਣੀ ਹੈ। ਚਲੇ ਗਏ, ਕੰਧ ਬਣਾਉਂਦੇ ਨੇ ਤੇ ਡਿੱਗ ਪੈਂਦੀ ਹੈ, ਬਣਾਉਂਦੇ ਨੇ ਤੇ ਡਿੱਗਦੀ, ਇੱਟਾਂ ਰੱਖਦੇ ਨੇ ਹਨੇਰੀ ਨਾਲ ਮੀਂਹ ਨਾਲ ਡਿੱਗ ਪੈਂਦੀਆਂ ਨੇ, ਸਾਰੀ ਰਾਤ ਬਣਾਉਂਦੇ ਰਹੇ, ਬੜੀ ਮੁਸ਼ਕਲ ਨਾਲ 5-7 ਵਾਰ ਬਣਾ ਸਕੇ। ਸਵੇਰੇ ਚਰਚਾ ਹੋਈ, ਸੰਗਤ ਬੜੀ ਰਹਿੰਦੀ ਸੀ ਕਰਤਾਰਪੁਰ ਸਾਹਿਬ ਵਿੱਚ, ਬੈਠਿਆਂ ਗੱਲ ਚੱਲ ਪਈ ਗੁਰੂ ਨਾਨਕ ਸਾਹਿਬ ਦੇ ਕੋਲ ਕਿ ਸਤਿਗੁਰੂ ਲੈਣੇ ਨੂੰ ਅੱਜ ਸਾਰੀ ਰਾਤ ਮੀਂਹ ਵਿੱਚ ਦੀਵਾਰ ਬਣਾਉਣ ਤੇ ਲਾਈ ਰੱਖਿਆ, ਆ ਵੇਖੋ ਦਿਨੇ ਬਾਰਿਸ਼ ਰੋਕੇ, ਹੁਣ ਸਾਰਿਆਂ ਨੇ ਲੱਗ ਕੇ ਬਣਾ ਦੇਣੀ ਸੀ। ਸਤਿਗੁਰਾਂ ਨੇ ਕਿਹਾ ਨਹੀਂ, ਤੁਹਾਨੂੰ ਨਹੀਂ ਕਿਹਾ, ਮੈਂ ਇਹਨੂੰ ਇਕੱਲੇ ਨੂੰ ਕਿਹਾ। ਕਿਉਂ? ਕਹਿੰਦੇ ਜਿਹੜਾ ਕੰਮ ਇਹਨੂੰ ਦੇਣਾ ਹੈ ਨਾ, ਉਹ ਹੈ ਹੀ ਇਸ ਤਰ੍ਹਾਂ ਦਾ, ਜਿੱਥੇ ਪੈਂਦੇ ਕੋਈ ਮੋਹਲੇ ਧਾਰ ਬਾਰਿਸ਼ ਦੇ ਵਿੱਚ ਕੰਧਾਂ ਬਣਾਉਣੀਆਂ ਪੈਂਦੀਆਂ। ਗੁਰੂ ਜਿਹੜਾ ਹੈ ਨਾ, ਇੰਨਾ ਔਖਾ ਕੰਮ ਕਰਦਾ, ਮੋਹਲੇ ਧਾਰ ਮੀਂਹ ਦੇ ਵਿੱਚ ਇੱਟਾਂ ਰੱਖਣੀਆਂ ਪੈਂਦੀਆਂ ਨੇ ਗੁਰੂ ਨੂੰ, ਉਹ ਡਿੱਗਦੀਆਂ ਵੀ ਨੇ ਫਿਰ ਚੁੱਕ ਕੇ ਰੱਖਦਾ, ਫਿਰ ਡਿੱਗਦੀਆਂ ਨੇ ਫਿਰ ਰੱਖ ਦਿੰਦਾ, ਚੁੱਕ ਕੇ ਸੰਭਾਲਦਾ ਹੈ, ਸੰਭਾਲ ਕਰਦਾ ਹੈ। ਕਿਉਂਕਿ ਸਿੱਖ ਦਾ ਜੀਵਨ ਬਿਲਕੁਲ ਕੱਚਾ ਹੁੰਦਾ ਹੈ, ਉਹ ਕਦੀ ਵੀ ਡੋਲ ਸਕਦਾ, ਕਦੀ ਵੀ ਡਿੱਗ ਸਕਦਾ। ਲੈਣੇ ਨੂੰ ਮੀਂਹ ਵਿੱਚ ਕੰਧ ਬਣਾਉਣ ਵਾਸਤੇ ਤਾਂ ਆਖਿਆ ਕਿਉਂਕਿ ਇਹਦਾ ਕੰਮ ਬਹੁਤ ਔਖਾ ਹੈ, ਇਹਨੇ ਇਸ ਗੱਦੀ ਤੇ ਬਹਿਣਾ ਤੇ ਇੱਥੇ ਲੋਕਾਂ ਦੇ ਜੀਵਨ ਦੀਆਂ ਕੰਧਾਂ ਬਣਾਉਣੀਆਂ ਨੇ ਤੇ ਬਣਾਉਣੀਆਂ ਨੇ ਪੈਂਦੇ ਹੋਏ ਮੀਂਹ ਦੇ ਵਿੱਚ, ਵਿਕਾਰਾਂ ਦਾ ਮੀਂਹ ਤੇ ਰੁਕਦਾ ਹੀ ਨਹੀਂ ਦਿਨ ਰਾਤ। ਇਸ ਲਈ ਜਿਨੇ ਧਰਮ ਦੀ ਕੰਧ ਬਣਾਉਣੀ ਇਹ ਨਾ ਸੋਚਣਾ ਵੀ ਮੀਂਹ ਰੁਕੇਗਾ ਤੇ ਫਿਰ ਬਣਾਵਾਂਗੇ, ਇਹ ਨਹੀਂ ਰੁਕਣਾ ਸਾਰੀ ਜ਼ਿੰਦਗੀ ਮਰਦਿਆਂ ਤੱਕ। ਇਹ ਕੰਧ ਬਣਨੀ ਹੀ ਮੀਂਹ ਪੈਂਦੇ ਦੇ ਵਿੱਚ ਹੈ। ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਉਦੋਂ ਜਪ ਜਦੋਂ ਵਿਕਾਰ ਆਉਂਦੇ ਨੇ, ਵਿੱਚ ਖੜਾ ਹੋ ਜਾ। ਅੱਗੇ ਪਿੱਛੇ ਜਪ ਠੀਕ ਹੈ, ਇੱਕ ਜੁਗਤ ਹੈ ਗੁਰਸਿੱਖੀ ਦੀ, ਬਹੁਤ ਬਹੁਤ ਮਹਾਨ, ਬੜੀ ਅਜਮਾਈ ਹੋਈ ਕਿ ਜਿਹੜਾ ਵਿਕਾਰ ਹੈ, ਜਿਹੜੀ ਹਉਮੈ ਹੈ, ਜਿਹੜਾ ਲੋਭ, ਤੈਨੂੰ ਪਤਾ ਲੱਗ ਜਾ ਸਹੀ ਕਿ ਗੁਰੂ ਦੇ ਉਲਟ ਮੈਂ ਜਾ ਰਿਹਾ, ਉਸੇ ਵੇਲੇ ਖੜਾ ਹੋ ਜਾ, ਉਸੇ ਵੇਲੇ ਜਾਪ ਸ਼ੁਰੂ ਕਰ ਦੇ, ਜਪਣਾ ਸ਼ੁਰੂ ਕਰ ਦੇ, ਬਸ ਉੱਥੇ ਮੁਕਾਬਲਾ। ਜਿਹਨੂੰ ਕਬੀਰ ਜੀ ਨੇ ਕਿਹਾ ਕਿ ਗਗਨ ਦਮਾਮਾ ਬਾਜਿਓ, ਹੁਣ ਕੱਲਾ ਕੋਈ ਸੂਰਮਾ ਜਦੋਂ ਅੱਗੇ ਫੌਜ ਕੋਈ ਨਹੀਂ ਉਦੋਂ ਤੇ ਤਲਵਾਰਾਂ ਘੁਮਾਈ ਜਾ, ਕੀ ਅਰਥ ਰੱਖਦਾ? ਚਲੋ ਉਹ ਗਦਕਾ ਸਿੱਖ ਲਵੇ ਚੰਗੀ ਗੱਲ ਹੈ, ਪ੍ਰੈਕਟਿਸ ਕਰ ਲਵੇ ਚੰਗੀ ਗੱਲ, ਫੌਜ ਤਾਂ ਅੱਗੇ ਹੈ ਹੀ ਨਹੀਂ। ਤਾਂ ਤਲਵਾਰ ਨੂੰ ਚਲਾਉਣ ਦਾ ਲਾਭ ਕਦੋਂ ਹੈ? ਜਦੋਂ ਕੋਈ ਟਾਕਰਾ ਹੁੰਦਾ ਹੈ। ਇਸ ਕਰਕੇ ਗ੍ਰਸਤ ਵਿੱਚ ਪਾਇਆ ਮਨੁੱਖ ਨੂੰ ਗੁਰੂ ਸਾਹਿਬ ਨੇ, ਕਿਉਂਕਿ ਟਾਕਰਾ ਤੇ ਹੋਵੇ ਨਾ, ਪਤਾ ਤੇ ਲੱਗੇ, ਸਾਰੀ ਉਮਰ ਸਿੱਖ ਦੀ ਰਹੇ, ਕਿਤੇ ਮੁਕਾਬਲਾ ਵੀ ਹੋਇਆ। ਤਾਂ ਜਦੋਂ ਜ਼ਿੰਦਗੀ ਦੇ ਵਿੱਚ ਮੁਕਾਬਲਾ ਹੋਵੇ ਉਦੋਂ ਟਾਕਰਾ ਕਰਨਾ। ਗਗਨ ਦਮਾਮਾ ਵਾਜੇ ਉਹਦੇ ਅਰਥ ਨੇ ਜਦੋਂ ਜ਼ਿੰਦਗੀ ਵਿੱਚ ਰੁਕਾਵਟ ਦਾ ਦਮਾਮਾ ਵੱਜਦਾ। ਖੇਤ ਜੋ ਮਾਂਡਿਓ ਸੂਰਮਾ ਅਬ ਜੂਜਣ ਕੋ ਦਾਓ, ਹੁਣ ਵਕਤ ਹੈ ਜਪਣ ਦਾ ਕਿ ਜਦੋਂ ਰੁਕਾਵਟ ਆਈ ਹੈ, ਵਿਕਾਰਾਂ ਦੇ ਵਿੱਚ ਜਪਣਾ, ਰੁਕਾਵਟ ਦੇ ਵਿੱਚ ਜਪਦੇ ਰਹਿਣਾ। ਤਾਂ ਸਤਿਗੁਰੂ ਨੇ ਕਿਹਾ ਧਰਮ ਦੀ ਕੰਧ ਬਣਦੀ ਹੀ ਵਿਕਾਰਾਂ ਦੇ ਪੈਂਦੇ ਹੋਏ ਮੀਂਹ ਦੇ ਅੰਦਰ ਹੈ, ਵੱਖਰੀ ਨਹੀਂ। ਇਹ ਨਹੀਂ ਕਿ ਵਿਕਾਰ ਹਟਣਗੇ ਤੇ ਫਿਰ ਤੁਹਾਨੂੰ ਧਰਮ ਘੁਮਾਓਗੇ, ਨਹੀਂ ਹੁੰਦਾ ਇਸ ਤਰ੍ਹਾਂ। ਉਹ ਮੀਂਹ ਦੇ ਵਿੱਚ ਇੱਟਾਂ ਰੱਖਣੀਆਂ ਪੈਂਦੀਆਂ, ਕੋਈ ਡਿੱਗ ਪਈ ਫਿਰ ਰੱਖ ਦਿੱਤੀ, ਫਿਰ ਡਿੱਗ ਪਈ ਰੱਖੀ ਗਏ। ਇੱਕ ਦਿਨ ਤਾਂ ਬਾਰਿਸ਼ ਜਿਹੜੀ ਹੈ ਉਹਦੀ ਸ਼ਕਤੀ ਘੱਟ ਜਾਂਦੀ ਹੈ ਔਰ ਜੀਵਨ ਦੀ ਕੰਧ ਤਿਆਰ ਹੋ ਜਾਂਦੀ। ਮੈਂ ਬੇਨਤੀ ਸਾਂਝੀ ਕਰ ਰਿਹਾ ਸੀ ਕਿ ਸਤਿਗੁਰੂ ਨੇ ਦੌਲਤ ਖਾਂ ਨੂੰ ਕਿਹਾ, ਕਹਿੰਦੇ ਤੇਰੀਆਂ ਇੱਟਾਂ ਤਾਂ ਅਜੇ ਸੱਜਰੀਆਂ ਪਾਈਆਂ ਸੀ, ਕਿਉਂ ਡੋਲ ਗਿਆ, ਕਿਉਂ ਹਿੱਲ ਗਿਆ ਅੰਦਰੋਂ? ਫਿਰ ਵੀ ਉਹਨੂੰ ਸੰਭਾਲਿਆ, ਫਿਰ ਵੀ ਉਹਦੇ ਉੱਤੇ ਕਿਰਪਾ ਕੀਤੀ, ਫਿਰ ਵੀ ਉਹਦੇ ਉੱਤੇ ਰਹਿਮਤ ਕਰ ਦਿੱਤੀ। ਇਸ ਲਈ ਦੋ ਤਰ੍ਹਾਂ ਦੀਆਂ ਦ੍ਰਿਸ਼ਟੀਆਂ ਨੇ, ਹਰਨਾਕਸ਼ ਦੀ ਦ੍ਰਿਸ਼ਟੀ ਤੇ ਪ੍ਰਹਿਲਾਦ ਦੀ ਦ੍ਰਿਸ਼ਟੀ, ਔਰ ਹਰ ਸਮੇਂ ਮੌਜੂਦ ਹੁੰਦੀਆਂ ਨੇ। ਜਿਹੜੀ ਸੰਸਾਰਿਕ ਦ੍ਰਿਸ਼ਟੀ ਹੈ ਉਹ ਫੁੱਲ ਨੂੰ ਕੰਡਾ ਕਵੇਗੀ, ਤੇ ਜਿਹੜੀ ਧਰਮ ਦੀ ਦ੍ਰਿਸ਼ਟੀ ਹੈ ਉਹ ਫੁੱਲ ਨੂੰ ਫੁੱਲ ਕਵੇਗੀ। ਦੋਵਾਂ ਵਿੱਚ ਫਰਕ ਹੈ। ਇਸ ਕਰਕੇ ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਬਾਣੀ ਕੌੜੀ ਲੱਗਦੀ ਹੈ। ਕਿਉਂ ਹੈ ਕਿ ਪਹਿਲਾਂ ਮੈਂ ਜ਼ਿਕਰ ਕਰ ਚੁੱਕਾ, ਸਾਡੀ ਜ਼ਿੰਦਗੀ ਦੀਆਂ ਅੱਖਾਂ ਦੇ ਉੱਤੇ ਐਨਕਾਂ ਚੜੀਆਂ ਹੋਈਆਂ ਨੇ ਵਿਕਾਰਾਂ ਦੀਆਂ। ਗੁਰੂ ਇੱਕ ਇੱਕ ਕਰਕੇ ਲਾਈ ਜਾਂਦਾ ਹੈ। ਗੁਰੂ ਅੱਗੇ ਅਰਦਾਸ ਕੀਤਿਆਂ, ਗੁਰੂ ਦੇ ਹੁਕਮ ਵਿੱਚ ਤੁਰਿਆਂ, ਗੁਰੂ ਦੀ ਰਹਿਮਤ ਵਿੱਚ ਤੁਰਿਆਂ, ਇੱਕ ਦਿਨ ਐਸਾ ਹੁੰਦਾ ਹੈ ਬੰਦੇ ਦੀਆਂ ਅੱਖਾਂ ਦੇ ਉੱਤੋਂ ਇੱਕ ਇੱਕ ਕਰਕੇ ਐਨਕ ਡਿੱਗਣ ਲੱਗ ਪੈਂਦੀ, ਤਾਂ ਅੱਖ ਨਵੀਂ ਮਿਲਦੀ। ਕਲਗੀਧਰ ਪਾਤਸ਼ਾਹ ਨੇ ਕੱਟ ਦਿੱਤਾ ਸਾਰਾ ਸਿਰ, ਤੇ ਕਹਿੰਦੇ ਜਦੋਂ ਪੰਜ ਪਿਆਰੇ ਬਾਹਰ ਆਏ ਦ੍ਰਿਸ਼ਟੀ ਬਦਲੀ ਹੋਈ ਸੀ। ਅੱਜ ਵੀ ਤੁਸੀਂ ਵੇਖੋਗੇ ਇਹ ਅੱਜ ਵੀ ਵਾਪਰਦਾ ਹੈ। ਉਹ ਤਾਂ ਇੱਕ ਦਿਨ ਵਾਪਰਿਆ, ਫਿਰ ਹੁਣ ਹਰ ਰੋਜ਼ ਵਾਪਰ ਸਕਦਾ। ਅਜੇ ਵੀ ਤੁਸੀਂ ਧਿਆਨ ਨਾਲ ਵੇਖ ਲੈਣਾ ਕਿ ਜਿੱਥੇ ਅੰਮ੍ਰਿਤ ਸੰਚਾਰ ਹੁੰਦਾ ਹੈ, ਜਦੋਂ ਅਭਿਲਾਸ਼ੀ ਜਾਂਦੇ ਨੇ ਉਦੋਂ ਉਹਨਾਂ ਦੀਆਂ ਅੱਖਾਂ ਵਿੱਚ ਝਾਕ ਲੈਣਾ ਚੰਗੀ ਤਰ੍ਹਾਂ ਕਿਵੇਂ ਦੀ ਦ੍ਰਿਸ਼ਟੀ ਹੈ। ਜਦੋਂ ਵਾਪਸ ਮੁੜਦੇ ਨੇ ਉਦੋਂ ਫਿਰ ਵੇਖਣਾ ਬਦਲੀਏ ਕਿ ਨਹੀਂ, ਦ੍ਰਿਸ਼ਟੀ ਬਦਲ ਜਾਏਗੀ। ਅੱਖ ਬਦਲਦੀ ਹੈ, ਕੋਈ ਬੰਦਾ ਉਸ ਨੂੰ ਸੈਲਫ ਕਰ ਜਾਏ ਉਦੋਂ ਇਹ ਉਹਦੇ ਭਾਗ ਨੇ, ਢਿੱਲਾ ਨਾ ਪਵੇ, ਉਸ ਨੂੰ ਪਕੜ ਲਵੇ, ਉਹਦੇ ਵਿੱਚ ਗਾਇਬ ਨਾ ਹੋਣ ਦੇਵੇ, ਤਾਂ ਇੱਕ ਦਿਨ ਸਾਰੀ ਦੀ ਸਾਰੀ ਅੱਖ ਹੀ ਬਦਲ ਜਾਂਦੀ ਹੈ। ਬਾਬਾ ਫਰੀਦ ਜੀ ਦੇ ਸੰਬੰਧ ਵਿੱਚ ਇੱਕ ਘਟਨਾ ਆਉਂਦੀ ਹੈ। ਉਹਨਾਂ ਨੇ ਬੰਦਗੀ ਬੜਾ ਚਿਰ ਕੀਤੀ ਪਰ ਉਸਤਾਦ ਨਹੀਂ ਸੀ ਕੋਈ, ਕਰਦੇ ਰਹੇ खैर ये कहानियां हुण थोड़िया जिहा ਇਹ ਸਾਡੀ ਇੱਕ ਤਰਾਸਦੀ ਬਣ ਗਈ ਕਿ ਸਿੱਧੀਆਂ ਸਾਦੀਆਂ ਤੇ ਪਿਆਰ ਵਾਲੀਆਂ ਜੇ ਕੋਈ ਗੱਲ ਕਰੇ ਨਾ ਉਹ ਕਹਿੰਦੇ ਬੜੀ ਪੁਰਾਣੀ ਗੱਲ ਕਿਤੋਂ ਪੜ੍ਹ ਕੇ ਸੁਣਾ ਰਹੇ ਨੇ। ਪਰ ਧਰਮ ਜਿਹੜਾ ਕਦੀ ਪੁਰਾਣਾ ਨਹੀਂ ਹੁੰਦਾ, ਉਹਨਾਂ ਦੇ ਜੀਵਨ ਵਿੱਚ ਇੱਕ ਸਾਖੀ ਹੈ ਕਿ ਜਿਹੜੇ ਉਸਤਾਦ ਕੋਲੋਂ ਰਹੇ ਉਹਨੂੰ ਕਹਿੰਦੇ ਨੇ ਹਰ ਰੋਜ਼ ਗਰਮ ਪਾਣੀ ਨਾਲ ਇਸ਼ਨਾਨ ਕਰਾਉਂਦੇ ਸੀ। ਇਸਲਾਮ ਦੇ ਵਿੱਚ ਗਰਮ ਪਾਣੀ ਨਾਲ ਇਸ਼ਨਾਨ ਕਰਨ ਦੀ ਮਹੱਤਤਾ ਹੈ ਤਾਂ ਕਰਾਉਂਦੇ ਰਹੇ। ਇੱਕ ਦਿਨ ਕਹਿੰਦੇ ਬਾਰਿਸ਼ ਬਹੁਤ ਪੈ ਗਈ, ਅੱਗ ਸਾਰੀ ਹਨੇਰੀ ਨਾਲ ਉੱਡ ਗਈ, ਬੁੱਝ ਗਈ। ਅੱਧੀ ਰਾਤ ਹੋਈ, ਬਾਬੇ ਫਰੀਦ ਜੀ ਉੱਠੇ, ਉਸਤਾਦ ਦੀ ਖੁਸ਼ੀ ਲੈਣੀ ਸੀ ਗੁਰੂ ਦੀ, ਵੇਖਿਆ ਅੱਗ ਤਾਂ ਹੈ ਨਹੀਂ ਤੇ ਪ੍ਰਬੰਧ ਹੈ ਨਹੀਂ ਸੀ ਹੋਰ ਅੱਗ ਦਾ, ਕੋਈ ਕਲਾ ਸੀ, ਕੋਈ ਘਟਨਾ ਵਾਪਰਨੀ ਸੀ ਉਸ ਦਿਨ ਬਾਬਾ ਫਰੀਦ ਜੀ ਦੇ ਜੀਵਨ ਵਿੱਚ। ਤਾਂ ਉਹਨਾਂ ਨੇ ਬੜੀ ਦੂਰ ਇੱਕ ਦੀਵਾ ਜਗਦਾ ਵੇਖਿਆ, ਦੌੜ ਕੇ ਗਏ ਉੱਥੇ ਸਵੇਰੇ 1-2 ਵਜੇ ਕਿ ਅੱਗ ਲੈ ਕੇ ਆਵਾਂ, ਟਾਈਮ ਹੋਣ ਵਾਲਾ, ਇਸ਼ਨਾਨ ਕਰਾਉਣਾ। ਜਦੋਂ ਗਏ ਉੱਥੇ ਇੱਕ ਸ਼ਖਸ ਬੈਠਾ ਸੀ, ਇੱਕ ਸਰੀਰ ਜਿਹੜਾ ਕਦੀ ਪਹਿਲਾਂ ਵੇਖਿਆ ਨਹੀਂ। ਬਾਬਾ ਫਰੀਦ ਜੀ ਨੇ ਕਿਹਾ ਅੱਗ ਚਾਹੀਦੀ, ਉਹਨੇ ਕਿਹਾ ਅੱਗ ਇੰਨੀ ਸਸਤੀ ਨਹੀਂ ਮਿਲਦੀ, ਕੀ ਚਾਹੀਦਾ, ਮੁੱਲ ਚਾਹੀਦਾ? ਕਹਿੰਦੇ ਨਹੀਂ, ਅੱਖ ਕੱਢ ਕੇ ਦਿਓ, ਇਸੇ ਤਰ੍ਹਾਂ ਲਿਖਿਆ ਹੋਇਆ, ਅੱਖ ਦਿਓ ਕੱਢ ਕੇ। ਹੁਣ ਇੱਥੇ ਮੈਂ ਬੇਨਤੀ ਕਰਾਂ ਵੀ ਇਹ ਘਟਨਾਵਾਂ ਜਿਹਦੇ ਨਾਲ ਵਾਪਰਦੀਆਂ ਨੇ ਉਹਦੇ ਤੱਕ ਸੀਮਤ ਰਹਿੰਦੀਆਂ ਨੇ। ਦੁਨੀਆਂ ਦੇ ਵਿੱਚ ਇਹ ਚੀਜ਼ਾਂ ਝੂਠ ਅਤੇ ਸੱਚ ਦੋਵੇਂ ਕਿਉਂ ਬਣੀਆਂ ਰਹਿੰਦੀਆਂ ਨੇ? ਹੁਣ ਮੈਂ ਇੱਧਰ ਸੁਣਾਵਾਂਗਾ ਤਾਂ ਕਈ ਸਰੋਤੇ ਕਹਿਣਗੇ ਤਾਂ ਇਹਨੂੰ ਇੱਕ ਸ਼ਬਦ ਕਹਿੰਦੇ, ਪਤਾ ਨਹੀਂ ਕੀ ਕਹਿੰਦੇ, ਅੰਧ ਵਿਸ਼ਵਾਸ। ਕਈ ਚੀਜ਼ਾਂ ਅਸੀਂ ਸ਼ਬਦ ਬਹੁਤ ਫੜਦੇ ਨੇ, ਅੰਧ ਵਿਸ਼ਵਾਸ ਹੈ ਇਹ। ਜਿਹੜਾ ਅੰਧ ਵਿਸ਼ਵਾਸ ਹੈ ਨਾ, ਚਲੋ ਇਹਨੂੰ ਅੰਧ ਵਿਸ਼ਵਾਸ ਹੀ ਕਹਿ ਲਈਏ, ਇੰਨੇ ਅੱਖਾਂ ਖੁੱਲ੍ਹਣੀਆਂ ਨੇ। ਆ ਪਹਿਲੀਆਂ ਅੱਖਾਂ ਜਿੰਨਾ ਚਿਰ ਕੱਢੀਆਂ ਨਾ ਗੁਰੂ ਨੇ ਵਿੱਚੋਂ, ਚਲਾਕੀ ਵਾਲੀਆਂ, ਹੰਕਾਰ ਵਾਲੀਆਂ, ਉਹਨਾਂ ਚਿਰ ਰੱਬ ਨੇ ਕੋਈ ਨਹੀਂ ਦਿਸਣਾ ਇਹਨਾਂ ਅੱਖਾਂ ਨਾਲ। ਜਦੋਂ ਇਹ ਵਾਪਰਦਾ ਹੈ, ਕੋਈ ਵੀ ਘਟਨਾ ਵਾਪਰਦੀ ਹੈ ਕਿਸੇ ਨਾਲ ਨਿੱਜੀ ਤੌਰ ਤੇ, ਤੁਹਾਡੇ ਵਿੱਚ ਸਰੀਰਾਂ ਵਿੱਚ ਕਿਸੇ ਨਾ ਕਿਸੇ ਨਾਲ ਕੋਈ ਨਾ ਕੋਈ ਘਟਨਾ ਜ਼ਰੂਰ ਵਾਪਰੀ ਹੋਵੇਗੀ ਜਿਹੜੀ ਸਿਰਫ ਤੁਹਾਨੂੰ ਪਤਾ ਹੈ। ਤੁਹਾਡੇ ਨਾਲ ਤੁਹਾਡਾ ਪਰਿਵਾਰ ਬੈਠਾ ਹੈ, ਉਹ ਕਹਿਣਗੇ ਕੁਝ ਵੀ ਨਹੀਂ ਹੋਇਆ, ਤੁਹਾਡੇ ਇਕੱਲੇ ਨਾਲ ਹੋਏਗਾ। ਤਾਂ ਜਦੋਂ ਕੋਈ ਬੁੱਧੀ ਤੋਂ ਪਾਰ ਦੀ ਘਟਨਾ ਵਾਪਰਦੀ ਹੈ, ਆਪਾਂ ਪੜ੍ਹਦੇ ਹਾਂ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ ਭਗਤ ਨਾਮਦੇਵ ਜੀ ਨੂੰ ਜਦੋਂ ਜਿਸ ਵੇਲੇ ਉਹ ਮਰੀ ਹੋਈ ਗਊ ਜਿੰਦਾ ਹੋ ਗਈ, ਸ਼ਬਦ ਆਉਂਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹਨਾਂ ਨੇ ਦੁੱਧ ਚੋ ਕੇ ਉਹਦੇ ਤੋਂ ਪਹਿਲਾਂ ਕਹਿੰਦੇ ਵੀ ਰੱਬ ਜਿਹੜਾ ਹੈ ਆਕਾਸ਼ ਵਿੱਚੋਂ ਆਇਆ ਤੇ ਉਹਨੇ ਨਾਮਦੇਵ ਨੂੰ ਕਿਹਾ ਵੀ ਜੇ ਕਵੇ ਤੇ ਧਰਤੀ ਪੁੱਠੀ ਕਰਦੇ ਆ, ਦੱਸ ਕੀ ਚਾਹੀਦਾ, ਕਹੇ ਤਾਂ ਧਰਤ ਅਕੌਡੀ ਕਰੋ, ਕਹੇ ਤਾਂ ਲੇਕਰ ਉੱਪਰ ਧਰੋ। ਇਹ ਗੱਲਾਂ ਹੋਈਆਂ। ਹੁਣ ਇੱਥੇ ਮੈਂ ਬੇਨਤੀ ਕਰਾਂ, ਉੱਥੇ ਬੰਦਾ ਤੇ 2000 ਖੜਾ ਹੋਵੇਗਾ, ਪਰ ਇਹ ਜਿਹੜੀ ਗੱਲ ਹੋਈ ਹੈ ਤੇ ਰੱਬ ਦਾ ਆਉਣਾ ਹੋਇਆ, ਸਿਰਫ ਨਾਮਦੇਵ ਤੇ ਰੱਬ ਦੀ ਗੱਲ ਹੈ, ਤੀਜੇ ਬੰਦੇ ਨੂੰ ਕੋਈ ਖਬਰ ਨਹੀਂ ਹੈ। ਇਸ ਕਰਕੇ ਉਹਨਾਂ ਨੂੰ ਪੁੱਛਣ ਜਾਓ, ਉਹ ਕਹਿਣਗੇ ਕੋਈ ਵੀ ਨਹੀਂ ਆਇਆ, ਇੱਥੇ ਝੂਠ ਹੈ ਸਾਰਾ, ਪਰ ਹੋਇਆ ਜ਼ਰੂਰ, ਬਾਣੀ ਕਹਿ ਰਹੀ ਹੈ। ਇਹ ਕਿਵੇਂ ਹੁੰਦਾ ਹੈ? ਇਹ ਨਿੱਜੀ ਘਟਨਾ ਹੈ ਔਰ ਇਹਨੂੰ ਨਿੱਜੀ ਹੀ ਰੱਖਣਾ ਚਾਹੀਦਾ, ਆਪਣੇ ਤੱਕ ਸੀਮਤ। ਤਾਂ ਨਿੱਜੀ ਤੌਰ ਤੇ ਵਾਪਰੀ ਬਾਬੇ ਫਰੀਦ ਨਾਲ, ਖੁਦਾ ਨੇ ਉਹਨਾਂ ਦੇ ਉਸਤਾਦ ਨੇ ਕੁਝ ਰਚਿਆ, ਮਾਇਆ ਰਚ ਲਈ, ਕਹਿਣ ਲੱਗੇ ਅੱਖ ਦਿਓ। ਫਰੀਦ ਨੇ ਕਿਹਾ ਲਓ ਅੱਖ ਦੇਣਾ, ਅੱਖ ਕਹਿੰਦੇ ਦੇ ਦਿੱਤੀ, ਕਿਸੇ ਢੰਗ ਨਾਲ ਅੱਖ ਦਿੱਤੀ, ਉਹਨੇ ਅੱਗ ਦੇ ਦਿੱਤੀ, ਅੱਖ ਦੇ ਉੱਤੇ ਪਰਨਾ ਵਲੇਟ ਲਿਆ, ਇੱਕ ਬਲ ਕੱਢ ਲਿਆ, ਖੂਨ ਬੰਦ ਹੋ ਗਿਆ ਜਾਂ ਕਿਵੇਂ ਵੀ ਹੋਇਆ। ਹੁਣ ਜੇ ਤੇ ਵਿਗਿਆਨ ਦੇ ਤਲ ਤੇ ਲਵੋ, ਅਸੀਂ ਕਹਾਂਗੇ ਜੀ ਅੱਖ ਕੱਢੀ ਵਾਲਾ ਬੰਦਾ ਤੁਰੇਗਾ ਕਿਵੇਂ, ਕੰਮ ਕਿਵੇਂ? ਹੁਣ ਇਹ ਸਾਨੂੰ ਇਹ ਖਿਆਲ ਰੱਖਣਾ ਚਾਹੀਦਾ ਵੀ ਉਹ ਬਾਬਾ ਫਰੀਦ ਸੀ, ਆਪਾਂ ਜਿਹੜੀ ਥਾਂ ਤੇ ਆਪਾਂ ਉਸ ਅਵਸਥਾ ਵਿੱਚ ਹੀ ਰਹਿ ਸਕਣ। ਇਹ ਕੰਮ ਬਾਬੇ ਫਰੀਦ ਦਾ ਸੀ ਜਾਂ ਬਾਬੇ ਦੀਪ ਸਿੰਘ ਦਾ ਹੀ ਕੰਮ ਸੀ, ਕਿਵੇਂ ਤੁਰ ਸਕਦਾ? ਇਹ ਤੇ ਬੰਦੇ ਦਾ ਮਨ ਹੈ ਨਾ, ਇਹ ਬੰਦੇ ਦਾ ਆਪਣਾ ਮਨ ਹੈ। ਮੈਂ ਸ਼ਿਮਲੇ ਵਿੱਚ ਇੱਕ ਵਾਰੀ ਸੀ, ਉੱਥੇ ਮੈਨੂੰ ਕਿਸੇ ਸੁਣਾਇਆ ਕਿ ਬੜੂ ਸਾਹਿਬ ਦੇ ਵਿਦਿਆਰਥੀਆਂ ਵਿੱਚ एक हिंदू परिवार का लड़का है, उसका ऑपरेशन होना सी, नाड़ कटी जानी सी सारी। खुद उन्होंने उस लड़के के माता पिता भी उत्थे आए, नाड़ कटी जानी सी। डॉक्टर ने जदों दाखिल किया तो बेहोश करने वाला टीका लाने लगे, सुन करने वाला। उन्हें कहा नहीं, कोई लोड़ नहीं, इधर मैनू तुसी जपजी साहब का गुटका फड़ा दिओ, तुसी अपना ऑपरेशन कर लवो। वो बच्चा बाणी पढ़ता रहा तो डॉक्टर ने ऑपरेशन कर दिता, कोई टीका नहीं लाया सुन करने वाला। वो किवें हो गया? विश्वास जीवन दे विचों बड़ा कुछ पैदा कर सकता है, ते जदों विश्वास टुट जाए हुंदिया सुंदिया कुछ नहीं रहिंदा, जदों दुबदा पै जाए ना। इस करके दुबदा सब तो माड़ी चीज है संसार की, जदों द्वैत आ जाए, दुबदा आ जाए, उत्थे कुछ नहीं रहिंदा। जिथे इतफाक विश्वास होवे उत्थे ना कुछ हुंदिया भी बड़ा कुछ हुंदा है। इस करके बाबे फरीद ने अख दित्ती ते वापस आ गए, पानी गर्म किया, इशनान कराया। उस वेले कहिंदे कि उन्हां दे उस्ताद ने कहा, फरीद अख ते परना पट्टी बधी होई की गल, फिर भी उन्होंने पढ़ता रखिया। कहन लगे अख आई हुई है, पंजाबी विच जदों अख लाल हो जाए उन्हूं कहिंदे अख आई, अख आई हुई है। उन्होंने वचन किया, कहन लगे आई ते है, थोड़ी जी छोटी रहेगी, खोल दे परना, छोटी है थोड़ी जी दूसरी नालों। जिन्हां ने उन्हां दे परिवार नूं वेख्या ध्यान नाल, ओह कहिंदे वी इन्हां दे खान दान विच किन्ना चिर तक ये अख छोटी आउंदी गई अगों परिवार विच खान दान दे विच। तां गुरु इत्थे इह जिहड़ी कहानी है इह होई जां नहीं होई इहनूं इक पासे रख देना, मैं सिर्फ उहदे विचों तत लिया लाभ कि इह इक सच्ची गल है। गुरु सिख नू तां कुछ अगां विखाउंदा है जदों सिख अपनी अख गुरु नू कढ के दे देंदा है, अपनी सारी मत सौंप देंदा गुरु, सारी मत सौंप देंदा है, ते फिर गुरु नवी मत भरदा है अंदर। उस नवी अख दे नाल फिर सब कुछ दिसदा है, उहदे नाल सोच बदल जांदी, उहदे नाल चीजां दे दर्शन बदल जांदे ने, उहदे नाल संसार दा सारा ढांचा ही तब्दील हो जाता है। इस करके भगतां तै संसारियां जोड़ कदे ना आया। हुण एक ओ ने जिन्हां कोल अजे ओ ही अख है जिहड़ी मां दे गर्भ तों लैके आए सन, उन्हां दी दृष्टि संसार नूं वेखण दी होर है। एक ओ है जिन्हां ने अपनी अख सोच मत गुरु नूं कढ के दे दित्ती है, ते गुरु ने नवी अख पा दी, हुण उहनां दे वेखण दा ते सोचण दा तरीका होर होवे। इसलिए दोवां दा जोड़ नहीं बहिंदा कदी, दोवें आपस विच मिलदे नहीं। उसे अवस्था नूं गुरु अंगद देव जी कह रहे ने, नाऊं फकीर है पातशाह मूर्ख पंडित नाऊं। संसारियां दी दृष्टि किवें दी है, कलयुग दा नियाम की है जिहदे विच फकीर नूं बादशाह कहिंदे ने, मूर्ख नूं पंडित कहिंदे ने, अंधे नूं पारकू कहिंदे, और इलती बंदे दा नाम चौधरी पै जांदा है। ये सारियां चीजां इन्हां दे अर्थ भाव गुरु ग्रंथ साहिब विच की आउंदे ने, कल दे दीवान विच आपां विचारांगे। कल तो कथा दा समां थोड़ा जिहा अगे 6 बजन तो 5-10 मिंट पहलां आरंभ करांगे, क्योंकि शाम नूं लेट हुंदी, शरीरां ने दूर जाना हुंदा है। इस करके आओ 1-2 मिंट वास्ते गुरु शब्द नाल सांझ पाईए सारिआं नूं।